ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਏ ਕਰੇ ਆਪਨੜੈ ਘਰ ਹਰ ਰੰਗੋ ਕੀ ਨਾ ਮਾਣਹਿ ਆਨੜੀਏ ਮਾਨੜਾ ਕਾਏ ਕਰੇ ਆਪਨੜੈ ਘਰ ਹਰ ਰੰਗੋ ਕੀ ਨਾ ਮਾਣਹਿ ਸੋ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸੋ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇਨੀ ਬਾਤੀ ਸੋ ਪਾਈਐ ਨਾਹੀ ਭਈ ਕਾਮਣ ਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਿਤ ਲਾਈਐ ਸਹੁ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚੁਤਰਾਈ ਸੋ ਨਦਰ ਕਰ ਦੇਖੈ ਸੋ ਦਿਨ ਲਿਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ ऐसे रंग राती सहज की माती एहनस पाए समाणी सुंदर साए स्वरूप बिचखण कहिए सा सियाणी।
वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु स्वरूप गुरु खालसा सत संगत जी इस पावन पवित्र शब्द विच दृष्टांत ते अलंकार दे रूप विच विद्वान वीर ये शब्द कहिंदे हन कि इहदे विच उतम ते मध्यम जिज्ञासू का आपस में विचार वटांदरा है। जिज्ञासू तो भाव जिस मनुख दे मन विच ज्ञान की आसा होवे उहनूं जिज्ञासू कहिंदे हन। ये जिज्ञासु तीन शब्दों का इकट्ठ है जो जिस ज्ञान की आसा वाले मनुख नूं जिज्ञासु कहिंदे ने तो मध्यम जिज्ञासु ने उत्तम जिज्ञासु नूं बेनती की वीरा तेरे ते वाहिगुरु की कृपा तू परमेश्वर की अपेता का आनंद माणदा है मेरे लिए भी गुरु परमेश्वर दे अगे अरदास कर कि परिपूर्ण परमात्मा मैनू अपनी रहमत नाल नवाजे मैं उहदे विच अभेद हो जावां मैनू उहदा अनुभव हो जाए। यह उस गुरमुख की बेनती नूं मन के जिहड़ा उत्तम भगता है उहने अपने निजी तजर्बे दे राहीं उस मध्यम जिज्ञासु नूं अपना सुझा दिता और जो सुझा दिता वह भी इस पावन पवित्र हुक्मनामे विच दर्ज है। जिहड़ी जिज्ञासु ने बेनती की वह भी दर्ज है और इहदे नाल अज साडी कौम दे महान शहीद बाबा बंदा सिंह बहादुर का भी शहीदी दिहाड़ा है। इस पक्ष नूं भी आपां छोड़न दा यतन करना है। सतगुरु पातशाह साडे सारिआं ते कृपा करन और कोई मुलाजम सारा दिन दफ्तर विच हाजरी भरे पर रजिस्टर ते हाजरी ना लगे ते उहनूं तनखाह नहीं मिलदी। मैनूं कालेज दा तजर्बा है कि कई अलगर्ज विद्यार्थी क्लास में हाजिर हो करके भी लैक्चर के मौके से सौ जाते सन उन्होंने लैक्चर घर जाते। इस प्रकार गुरमुख आप गुरु दरबार में आए हैं आप गुरु पातशाह महाराज के चरणों में अपनी हाजिरी लवाइए सारे सहयोग दो सतगुरु पातशाह साडे सारिआं ते रहमतां करन अपने तन नूं सफला करिए अपने मन नूं सफला करिए मन की एकाग्रता लिए उपराला करिए ते बोलो सतनाम वाहिगुरु। हाँ जी
सतनाम श्री वाहिगुरु साहिब जी तिलंग महला पहला यानड़िए मानड़ा काए करहे।
रागां दे मुताबिक ये तिलंग राग है और सतगुरु नानक पातशाह महाराज जी ने यह पावन पवित्र शब्द उचारण किया है। गुरमुखो कई राग अजे ने जिहड़े वख-वख इलाकियां नाल संबंधित हैं। जिहड़ा माझ राग है ये धन गुरु नानक पातशाह महाराज के आगमन तो पहला सानू कते मिलदा नहीं। जिहड़ा सोठ राग है ये सौराष्ट्र के इलाके का राग है। ਇਸੇ ਪ੍ਰਕਾਰ ਜਦੋਂ ਅਸੀਂ ਤਲੰਗ ਰਾਗ ਦੇ ਬਾਰੇ ਪੜ੍ਹਦੇ ਅਤੇ ਵਿਚਾਰਦੇ ਸੁਣਦੇ ਹਾਂ, ਤੁਸੀਂ ਕਿਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ 'ਚੋਂ ਤਲੰਗ ਰਾਗ ਵਿਚਾਰਨਾ, ਵਿਦਵਾਨਾਂ ਨਾਲ ਵਿਚਾਰ ਚਰਚਾ ਕਰਨੀ ਅਤੇ ਬਹੁਤੇ ਸ਼ਬਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੁਸਲਮਾਨ ਮਹਾਂਪੁਰਸ਼ਾਂ ਨਾਲ ਵਿਚਾਰ ਚਰਚਾ ਕਰਦਿਆਂ ਉਚਾਰਨ ਕੀਤੇ, ਜਿਹਦੀ ਉਦਾਹਰਣ ਹੈ ਸਭ ਤੋਂ ਪਹਿਲਾ ਸ਼ਬਦ ਯਕ ਅਰਜ ਗੁਫਤਮ ਪੇਸ਼ਤੋ ਦਰਗੋਸ਼ ਕੁਨ ਕਰਤਾਰ। ਇਹ ਸ਼ਬਦ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਉੱਪਰ ਮੌਲਵੀ ਕੁਤਬਦੀਨ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਚਾਰਨਾ ਕੀਤਾ। ਔਰ ਦੂਸਰਾ ਸ਼ਬਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਇਹ ਏਮਨਾਬਾਦ ਬਾਬਰ ਪਾਤਸ਼ਾਹ ਨੂੰ ਮੁਖਾਤਬ ਕਰਕੇ ਉਚਾਰਨਾ ਕੀਤਾ। ਤਕਰੀਬਨ ਸਾਰੇ ਨਹੀਂ, ਤਕਰੀਬਨ ਇਹ ਰਾਗ ਇਸਲਾਮ ਨਾਲ ਸੰਬੰਧਿਤ ਮਹਾਂਪੁਰਸ਼ਾਂ ਦੀ ਪ੍ਰਥਾ ਉਚਾਰਨ ਕੀਤੀ। ਮੈਂ ਨਾਲ ਲਫ਼ਜ਼ੀਆ ਤਕਰੀਬਨ ਸਾਰੇ ਨਹੀਂ, ਇਹ ਆਨਣੀ ਦਾ ਅਰਥ ਹੈ ਬਿਸਮਝ, ਜਿਹਨੂੰ ਵਿਦਵਾਨਾਂ ਲਿਖਿਆ ਅਗਿਆਤ, ਜਿਹਨੂੰ ਸਮਝਣਾ ਹੋਵੇ। ਇੱਕ ਇੱਕ ਲਫ਼ਜ਼ ਦੇ ਕਈ ਅਰਥ ਨੇ, ਜਿਵੇਂ ਆਪਾਂ ਮਿੱਤਰ ਕਹਿੰਦੇ ਨੇ, ਦੋਸਤ ਕਹਿੰਦੇ ਨੇ, ਯਾਰ ਕਹਿੰਦੇ ਨੇ, ਫਰੈਂਡ ਕਹਿੰਦੇ ਨੇ ਆ, ਇਸੇ ਪ੍ਰਕਾਰ ਜੀ ਇਹਨੂੰ ਆਮ ਪੇਂਡੂ ਬੋਲੀ ਵਿੱਚ ਮੈਂ ਇਹਦਾ ਅਰਥ ਕਰਾਂ ਤੇ ਬਣੇਗਾ ਬਿਸਮਝੇ, ਜਿਹਨੂੰ ਸਮਝਣਾ ਹੋਵੇ। ਇਹ ਆਲੜੀਏ ਮਨ ਰਾ ਕਾਇ ਕਰੇ, ਹੇ ਬਿਸਮਝ ਭੈਣੇ, ਹੇ ਬਿਸਮਝ ਵੀਰਾ, ਤੂੰ ਕਹਿੰਦਾ ਕਿ ਮੈਂ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ, ਪਹਿਲਾਂ ਆਪਣੇ ਮਨ ਨੂੰ ਤਾਂ ਲਗਾਮ ਦੇ। ਜਿੰਨਾ ਚਿਰ ਤੂੰ ਮਨ ਨੂੰ ਬੇਲਗਾਮਾ ਕੀਤਾ ਹੈ ਉਹਨਾਂ ਚਿਰ ਬਾਤ ਨਹੀਂ ਬਣਨੀ। ਮੈਨੂੰ ਬੇਲਗਾਮੇ ਤੁਕ ਦ੍ਰਿਸ਼ਟਾਂਤ ਚੇਤੇ ਆ ਗਿਆ, ਜੋ ਮੈਂ ਪੜ੍ਹਿਆ ਗ੍ਰੰਥਾਂ 'ਚ, ਇੱਕ ਆਦਮੀ ਨੂੰ ਪੀਣ ਦਾ ਚਸਕਾ ਸੀ, ਠੇਕੇ ਤੋਂ ਸ਼ਰਾਬ ਕੁਝ ਵੱਧ ਪੀ ਲਈ, ਠੇਕੇਦਾਰਾਂ ਦਾ ਪੱਕਾ ਗਾਹਕ ਹੈ, ਉਹਨਾਂ ਨੇ ਉਹਦੀ ਵਿਗੜਦੀ ਹੋਈ ਹਾਲਤ ਵੇਖ ਕਰਕੇ ਉਹਨੂੰ ਉਹਦੀ ਸੀਟ 'ਤੇ ਬਿਠਾ ਦਿੱਤਾ ਅਗਲੇ ਪਾਸੇ। ਇਕੱਲਾ ਬੰਦਾ ਸੀ, ਉਹ ਗੱਡੀ 'ਚ ਬੈਠ ਗਿਆ, ਗੱਡੀ ਸਟਾਰਟ ਕਰ ਲਈ, ਪਰ ਉਹਦਾ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਉਹਨੂੰ ਇਹ ਨਹੀਂ ਪਤਾ ਵੀ ਜਾਣਾ ਕਿਹੜੇ ਪਾਸੇ ਹੈ। ਗੱਡੀ ਚਲਾਉਣ ਦਾ ਉਹਨੂੰ ਤਜਰਬਾ ਹੈ। ਉਹਦੇ ਅੱਗੇ ਅੱਗੇ ਗੱਡੀ ਚਲੀ ਜਾ ਰਹੀ ਸੀ ਅਤੇ ਉਹਨੇ ਦੇ ਗੱਡੀ ਮਗਰ ਗੱਡੀ ਲਾ ਦਿੱਤੀ ਵੀ ਜਿੱਥੇ ਜਾਵੇਗੀ ਉੱਥੇ ਚਲੇ ਚਲਾਂਗੇ। ਉਹਨੂੰ ਇਹ ਨਹੀਂ ਪਤਾ ਵੀ ਇਹਦੀ ਮੰਜ਼ਿਲ ਕਿਹੜੀ ਹੈ। ਇਹ ਮੈਂ ਬੇਨਤੀ ਤਾਂ ਕੀਤੀ ਵੀ ਅਸੀਂ ਗੱਡੀ ਤਾਂ ਲਾਈ ਪਰ ਸਾਨੂੰ ਇਹ ਨਹੀਂ ਪਤਾ ਵੀ ਜਾਣਾ ਕਿੱਥੇ ਹੈ। ਕੋਈ ਭੰਡਾਰੇ 'ਤੇ ਜਾ ਰਿਹਾ, ਕੋਈ ਕਬਰਾਂ ਦੇ ਮੇਲੇ 'ਤੇ ਜਾ ਰਿਹਾ, ਵੀ ਫਲਾਣਾ ਪਤਾ ਨਹੀਂ। ਉਹ ਜ਼ਾਹਰ ਪੀਰ ਮੈਂ ਹੈਰਾਨ ਹੁੰਦਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਵੱਡਾ ਜ਼ਾਹਰ ਪੀਰ ਕੌਣ ਹੈ। ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਦੇ ਬੋਲ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ। ਇਹ ਭਾਈ ਗੁਰਦਾਸ ਦੇ ਬੋਲ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ। ਤੁਹਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਜ਼ਾਹਰ ਪੀਰ ਦਾ ਨਾਂ ਦੱਸਿਆ, ਪਰ ਕਬਰਾਂ 'ਚੋਂ ਦਿਸ ਪਿਆ। ਗੱਡੀ ਚਲਾਉਣੀ ਹੈ ਪਰ ਮੰਜ਼ਿਲ ਵੇਖ ਕੇ, ਕਿਸੇ ਦੇ ਮਗਰ ਮਗਰ ਨਹੀਂ ਲਾਉਣੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਨੜੀਏ ਮਨ ਰਾ ਕਾਇ ਕਰੇ, ਆਪਣੇ ਮਨ ਨੂੰ ਲਗਾਮ ਦੇ ਕੇ ਰੱਖ ਤੇ ਤੇਰਾ ਮਨ ਕੀ ਕਰਦਾ ਹੈ।
ਆਪਣੜੈ ਘਰ ਹਰ ਰੰਗੋ ਕੀ ਨਾ ਮਾਣੇ।
ਉਹਨੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਮੈਂ ਤੁਹਾਨੂੰ ਇਹ ਬੇਨਤੀ ਕੀਤੀ ਸੀ ਵੀ ਮੇਰੇ 'ਤੇ ਕਿਰਪਾ ਕਰੋ, ਮੇਰਾ ਪ੍ਰਭੂ ਨਾਲ ਮਿਲਾਪ ਹੋ ਜਾਵੇ, ਕਿਤੇ ਮੈਨੂੰ ਪਰਮਾਤਮਾ ਦਰਸ਼ਨ ਹੋ ਜਾਣ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਭਲਿਆ ਉਹ ਪਰਮਾਤਮਾ ਤਾਂ ਇੱਥੋਂ ਦੂਰ ਨਹੀਂ, ਇਹਨੂੰ ਵੱਖ ਵੱਖ ਮਹਾਂਪੁਰਸ਼ਾਂ ਨੇ ਆਪੋ ਆਪਣੀ ਬੋਲੀ ਚ ਕਿਹਾ ਪ੍ਰਭ ਨੇੜੇ ਨਾ ਹੀ ਦੂਰ ਨਿਜ ਆਤਮੇ ਰਹਿਆ ਭਰਪੂਰ ਪਰਮਾਤਮਾ ਤੇਰੇ ਇੰਨਾ ਲਾਗੇ ਵੀ ਦੂਰ ਨਹੀਂ ਤੇਰੇ ਆਪਣੇ ਹਿਰਦੇ ਦੇ ਅੰਦਰ ਲਬਾ ਲਬ ਭਰਿਆ ਪਿਆ ਇਹਨੂੰ ਬਾਬਾ ਬੁੱਲੇ ਸ਼ਾਹ ਜੀ ਨੇ ਉਹ ਕਿਹਾ ਬੁੱਲਿਆ ਸ਼ੌ ਅਸਾਥੋਂ ਵੱਖ ਨਹੀਂ ਪਰ ਵੇਖਣ ਵਾਲੀ ਅੱਖ ਨਹੀਂ ਸਾਡੀਆਂ ਅੱਖਾਂ 'ਚ ਕਦੇ ਗੁਰਮੁਖੋ ਕਬਰਾਂ ਦਾ ਮਿੱਠੇ ਚੌਲ ਪਏ ਨੇ ਮਿੱਠੇ ਚੌਲ ਬੜੇ ਖਾਂਦੇ ਨੇ ਵੀਰਵਾਰ ਵਾਲੇ ਦਿਹਾੜੇ ਕਈ ਚੌਲ ਬੜਾ ਖਾਂਦੇ ਨੇ ਮਿੱਠੇ ਚੌਲ ਯਾਦ ਰੱਖੀ ਜੇ ਤੇਰੇ ਗੁਰੂ ਨਾਨਕ ਦੇ ਕਣਕੇ ਤੋਂ ਬਾਤ ਨਹੀਂ ਬਣੀ ਤੇ ਕਬਰਾਂ ਦੇ ਮਿੱਠੇ ਚੌਲ ਤੋਂ ਬਿਲਕੁਲ ਨਹੀਂ ਬਣਨੀ ਗਿਆਨੀ ਜੀ ਕੀ ਕਰੀਏ ਉੱਥੇ ਗਾਉਣ ਵਾਲੇ ਆਏ ਸਨ ਜੇ ਗੁਰਮੁਖਾ ਗੁਰਬਾਣੀ ਦੇ ਕੀਰਤਨ ਦਾ ਆਨੰਦ ਨਹੀਂ ਮਿਲਿਆ ਤੇ ਜਿਨ੍ਹਾਂ ਦੇ ਮੂੰਹ ਤੇ ਦਾੜੀ ਨਹੀਂ ਤੇ ਸਿਰ ਮੁੰਨਿਆਂ ਤੇ ਗੰਦੇ ਗੀਤ ਗਾਉਂਦੇ ਨੇ ਤੈਨੂੰ ਉਹਨਾਂ ਤੋਂ ਤਸੱਲੀ ਹੋ ਜਾਏਗੀ ਮੇਰੇ ਨਾਮ ਰਾਜ ਨੋਈ ਕਿਤੇ ਇਤਿਹਾਸ ਨੂੰ ਯਾਦ ਕਰ ਹਰਿਮੰਦਰ ਸਾਹਿਬ ਦੇ ਇਤਿਹਾਸ ਨੂੰ ਇਹ ਗਾਉਣ ਵਾਲੀ ਕਦੇ ਮੱਸੇ ਦੇ ਰੰਗੜ ਨੇ ਮਿਲਾਈ ਸੀ ਜੇ ਤਾਂ ਤੇਰਾ ਮੱਸੇ ਰੰਗੜ ਨਾਲ ਡਿਸਤਾ ਹੈ ਤੇ ਤੈਨੂੰ ਜਾਣ ਦਾ ਹੱਕ ਹੈ ਵੀ ਕਿਉਂਕਿ ਤੇਰਾ ਭਾਈਚਾਰਾ ਮੱਸਾ ਰੰਗੜ ਤੇਰਾ ਰਿਸ਼ਤੇਦਾਰ ਹੈ ਤੇ ਰਿਸ਼ਤੇਦਾਰ ਜਾਂਦੇ ਨੇ ਤੇ ਜੇ ਤੇਰਾ ਰਿਸ਼ਤਾ ਬਾਬਾ ਸੁੱਖਾ ਸਿੰਘ ਮਹਤਾਬ ਸਿੰਘ ਸ਼ਹੀਦ ਨਾਲ ਹੈ ਤੇ ਗੁਰਮੁਖਾ ਤੇਰਾ ਗਾਉਣ ਵਾਲੀ ਨਾਲ ਕੋਈ ਸੰਬੰਧ ਨਹੀਂ ਤੇਰਾ ਸੰਬੰਧ ਹੈ ਗੁਰੂ ਰਾਮਦਾਸ ਦੇ ਚਰਨਾਂ ਨਾਲ ਅਸੀਂ ਕਿਸੇ ਦੇ ਕੰਪੈਲ ਕੀਤੇ ਨਹੀਂ ਜਾਣਾ ਸਾਨੂੰ ਕਿਸੇ ਕਥਾ ਵਰਗ ਦਾ ਰੋਹਬ ਨਹੀਂ ਅਸੀਂ ਗੁਰੂ ਕੇ ਸਿੱਖ ਹਾਂ ਅਸੀਂ ਆਪਣੇ ਸਨਮੁਖ ਗੁਰੂ ਦੇ ਸਿਧਾਂਤ ਨੂੰ ਰੱਖਣਾ ਸਿਧਾਂਤ ਨੂੰ ਇਹ ਵੇਸਵਾ ਕਦੇ ਮੱਸੇ ਰੰਗੜ ਨੇ ਨਚਾਈ ਤੇ ਸਾਡੇ ਵਡੇਰਿਆਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਬੁੱਢੇ ਜੌਹਰ ਦੇ ਥਾਂ ਤੇ ਖਿਦੋ ਖੁੰਡੀ ਖੇਡੀ ਖਿਦੋ ਖੁੰਡੀ ਮੱਸੇ ਰੰਗੜ ਦੇ ਸਿਰ ਨਾਲ ਤੇਰੀ ਕਿਹੋ ਜਿਹੀ ਸਿੱਖੀ ਹੈ ਔਰ ਬੜੀ ਸ਼ਰਮ ਆਉਂਦੀ ਮਨ ਨੂੰ ਨੀਵਾਂ ਹੋ ਜਾਂਦਾ ਸ਼ਰਮ ਨਾਲ ਮੂੰਹ ਤੇ ਦਾੜੀਆਂ ਤੇ ਨਾਵਾਂ ਨਾਲ ਸਿੰਘ ਲੱਗਾ ਤੇ ਕਬਰ ਤੇ ਚਾਦਰਾ ਤਾਣ ਕੇ ਫੋਟੋ ਲਵਾਉਣਗੇ ਕਿ ਫਲਾਣੀ ਕਬਰ ਤੇ ਫਲਾਣੇ ਬੰਦੇ ਚਾਦਰ ਚੜਾ ਰਹੇ ਨੇ ਮੈਨੂੰ ਇਹ ਨਹੀਂ ਪਤਾ ਵੀ ਪਾਕਿਸਤਾਨ ਚੋਂ ਬੰਦੇ ਕਿੱਥੋਂ ਆ ਗਏ ਚਾਦਰ ਚੜਾਉਣ ਵਾਲੇ ਗੁਰੂ ਕੇ ਸਿੱਖਾਂ ਦਾ ਕੰਮ ਕਬਰਾਂ ਤੇ ਚਾਦਰਾਂ ਚੜਾਉਣਾ ਨਹੀਂ ਹਾਂ ਜੇ ਚੜਾਉਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਰੁਮਾਲਾ ਭੇੜ ਕਰਕੇ ਆਖ ਪਾਤਸ਼ਾਹ ਮੈਂ ਤੁੱਛ ਹਾਂ ਮੈਂ ਨਿਮਾਣਾ ਮੈਂ ਤੈਨੂੰ ਰੁਮਾਲਾ ਭੇੜ ਕਰਨ ਜੋਗਾ ਤੂੰ ਮੇਰਾ ਲੋਕ ਤੇ ਪਲੋਗ ਚ ਪਰਦਾ ਢੱਕ ਲਈ ਇਹ ਕਦੇ ਕਹਿ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਨੂੰ ਗੁਰਦੇਵ ਕਹਿੰਦੇ ਆਪਣੇ ਘਰ ਹਰ ਰੰਗੋ ਕੀ ਨਾ ਬਾਣੇ ਇਹਦਾ ਬਸਰਾਮ ਆਮ ਕਰਕੇ ਆਪਾਂ ਪਾਠ ਕਰਨ ਲੱਗਿਆ ਗਲਤ ਲਾਉਂਦੇ ਹਾਂ ਭਾਈ ਸਾਹਿਬ ਨੇ ਠੀਕ ਲਾਇਆ ਆਮ ਭੈਣਾਂ ਦੇ ਵਿੱਚ ਜਦੋਂ ਇਹ ਪੰਕਤੀ ਪੜ੍ਹਦੇ ਨੇ ਕਿਉਂਕਿ ਸ਼ਬਦ ਯਾਰੇ ਦੀ ਪਾਵਨ ਬਾਣੀ ਚੋਂ ਸ਼ਬਦ ਹੈ ਔਰ ਤਕਰੀਬਨ ਗੁਰੂ ਕੇ ਲਾਲ ਭੈਣਾਂ ਤੇ ਵੀਰ ਨਿਤਨੇਮ ਦੀ ਬਾਣੀ ਵਿੱਚ ਸ਼ਬਦ ਹਜ਼ਾਰੇ ਦਾ ਪਾਠ ਵੀ ਤਕਰੀਬਨ ਕਰਦੇ ਨੇ ਔਰ ਖਾਸ ਕਰਕੇ ਬਾਬਾ ਵਿਧੀ ਚੰਦ ਉਹ ਆਪਣੇ ਨਿਤਨੇਮ ਵਿੱਚ ਸ਼ਬਦ ਹਜ਼ਾਰੇ ਲਾਜ਼ਮੀ ਪੜ੍ਹਦੇ ਹੁੰਦੇ ਸਨ ਤੁਹਾਡਾ ਕਿਤੇ ਸੁਰ ਸੰਗ ਵਾਲੀ ਸੰਪਰਦਾ ਨਾਲ ਵਾਹ ਪੈ ਜਾਂ ਤੁਹਾਨੂੰ ਕਿਤੇ ਸਮਾਗਮ ਤੇ ਜਾਣ ਦਾ ਮੌਕਾ ਮਿਲੇ ਉਹ ਹਰ ਸਹਿਜ ਪਾਠ ਜਾਂ ਖੰਡ ਪਾਠ ਦੇ ਭੋਗ ਸਮੇਂ ਇਹ ਸ਼ਬਦ ਹਜ਼ਾਰੇ ਲਾਜ਼ਮੀ ਪੜ੍ਹਦੇ ਨੇ ਪੁੱਛਿਆ ਗੁਰਮੁਖੋ ਕਿਉਂ ਪੜ੍ਹਦੇ ਹੋ ਕਹਿੰਦੇ ਬਜ਼ੁਰਗਾਂ ਦੀ ਦਾਤ ਜਿਹੜੀ ਉਹਨੂੰ ਸੰਭਾਲ ਕੇ ਰੱਖੀਦਾ ਸਾਡਾ ਵਡੇਰਾ ਬਾਬਾ ਬਿਧੀ ਚੰਦ ਦੀ ਪੜ੍ਹਦੇ ਰਹਿ ਰਹੋ ਵਿਚਾਰ ਇਹਦਾ ਬਸਰਾਮ ਜਦੋਂ ਵੀ ਲਾਉਣਾ ਉਦੋਂ ਲਾਉਣਾ ਆਪਣੇ ਘਰ ਹਰ ਉਹ ਪਰਿਪੂਰਨ ਪਰਮਾਤਮਾ ਆਪਣੇ ਹਿਰਦੇ ਦੇ ਅੰਦਰ ਹੈ ਰੰਗੋ ਕੀ ਨਾ ਮਾਣੇ ਰੰਗੋ ਦਾ ਭਾਵ ਹੁੰਦਾ ਅਭੇਦਤਾ ਦਾ ਆਨੰਦ ਰੰਗ ਨਾਮ ਪ੍ਰੇਮ ਦਾ ਹੈ ਭਲਿਆ ਉਹ ਪਰਿਪੂਰਨ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਹੈ ਉਹਨੂੰ ਬਾਹਰੋਂ ਕੀ ਲੱਭਦਾ ਹੈ ਅਸੀਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਆਚਰਨ ਕੀਤਾ ਸ਼ਬਦ ਧਨਾਸਰੀ ਰਾਗ ਵਿੱਚ ਪੜ੍ਹਦੇ ਹਾਂ ਤਲਾਸਰੀ ਮਹੱਲਾ ਨੌਵਾਂ ਕਾਹੇ ਰੇ ਬਨ ਖੋਜਣ ਜਾਏ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਏ ਪੋਪ ਮਧ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਏ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ
ਸੋ ਨੇੜੈ ਧਨ ਕਮਲੀਏ
ਧਨ ਕਹਿੰਦੇ ਨੇ ਇਸਤਰੀ ਨੂੰ ਕਮਲੀਏ ਤੋਂ ਭਾਵ ਸਮਝੇ ਸੌਦਾਰਥ ਪਤੀ ਹੇ ਮੇਰੀਏ ਬਸਮਝ ਭੈਣੇ ਉਹ ਪਰਿਪੂਰਨ ਪਰਮਾਤਮਾ ਪਤੀ ਆਪਣੀ ਬਹੁਤ ਲਾਗੇ ਹੈ ਨੇੜੇ ਤੋਂ ਪਾਪ ਬਹੁਤ ਲਾਗੇ ਹੈ
ਬਾਹਰ ਕਿਆ ਢੂੰਡੇ
ਬਾਹਰ ਕੀ ਲੱਭਦਾ ਇਹ ਗੁਰਮੁਖ ਆਪਣਾ ਸੁਭਾਅ ਹੈ ਜਿਹੜੀ ਮੈਂ ਬੇਨਤੀ ਕਰਨੀ ਕਿਤੇ ਇਹਦੇ ਤਰਕ ਨਾ ਕਰ ਲੈਣਾ ਮੈਂ ਖੁਦ ਗੁਰੂ ਕਾ ਸਿੱਖ ਹਾਂ ਜਿਹੜੇ ਹਜ਼ੂਰ ਸਾਹਿਬ ਵਾਲੇ ਉਹ ਕਹਿੰਦੇ ਵੀ ਸਾਡਾ ਰੱਬ ਅੰਮ੍ਰਿਤਸਰ ਹੈ ਉਹ ਇੱਥੇ ਆਉਂਦੇ ਨੇ ਤੇ ਜਿਹੜੇ ਅੰਮ੍ਰਿਤਸਰ ਵਾਲੇ ਉਹ ਕਹਿੰਦੇ ਵੀ ਸਾਡਾ ਰੱਬ ਹਜ਼ੂਰ ਸਾਹਿਬ ਹੈ ਇਹਦਾ ਮੈਂ ਬੇਨਤੀ ਕੀਤੀ ਕਿਤੇ ਗਲਤ ਅਰਥ ਨਾ ਕਰਨਾ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ ਪਰ ਆਪਾਂ ਜਿੱਥੇ ਰਹਿੰਦੇ ਹਾਂ ਸਾਨੂੰ ਉੱਥੇ ਯਕੀਨ ਨਹੀਂ ਆਪਾਂ ਜਿੱਥੇ ਰਹਿੰਦੇ ਹਾਂ ਨਾ ਉੱਥੇ ਯਕੀਨ ਨਹੀਂ ਆਹ ਗਰਮੀਆਂ ਦਾ ਮੌਸਮ ਹੈ ਨਾ ਤੇ ਸਾਡਾ ਬਹੁਤਿਆਂ ਦਾ ਖਿਆਲ ਹੈ ਵੀ ਰੱਬ ਸ਼ਿਫਟ ਕਰਕੇ ਹੇਮਕੁੰਟ ਚਲਾ ਗਿਆ ਉਹ ਠੰਡੇ ਥਾਂ ਤੇ ਰਹਿੰਦਾ ਨਾ ਇਹਦਾ ਇੱਕੋ ਕਾਰਨ ਹੈ ਵੀ ਨਾਲੇ ਹੇਮਕੁੰਟ ਮੱਥਾ ਟੇਕ ਆਵਾਂਗੇ ਨਾਲੇ ਸੈਰ ਸਪਾਟਾ ਕਰ ਆਵਾਂਗੇ ਚਾਰ ਦਿਨ ਠੰਡੇ ਥਾਂ ਤੇ ਬਤੀਤ ਕਰ ਲਾਂਗੇ ਮੈਂ ਹੇਮਕੁੰਟ ਦਾ ਖੰਡਨ ਨਹੀਂ ਜੀ ਕਰ ਰਿਹਾ ਮੈਂ ਵਾਰ ਵਾਰ ਬੇਨਤੀ ਕਰਿਆ ਖੰਡਨ ਨਹੀਂ ਗੁਰੂ ਕੇ ਸਿੱਖਾ ਹੇਮਕੁੰਟ ਜਾ ਗੁਰੂ ਕੇ ਸਿੱਖਾ ਹਜ਼ੂਰ ਸਾਹਿਬ ਜਾ ਪਰ ਤੈਨੂੰ ਬੇਨਤੀ ਕਰਾਂ ਦਮਦਮਾ ਸਾਹਿਬ ਕਿਉਂ ਨਹੀਂ ਜਾਂਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਗੱਦੀ ਦਿੱਤੀ ਹੈ ਨਾ ਦਸਮ ਪਾਤਸ਼ਾਹ ਨੇ ਇਹ ਨੌ ਮਹੀਨੇ ਤੇ ਨੌ ਦਿਨਾਂ ਦੇ ਵਿੱਚ ਮੇਰੇ ਕਲਗੀਧਰ ਬਾਪੂ ਨੇ ਬਾਬੇ ਮਨੀ ਸਿੰਘ ਕੋਲੋਂ ਇਸ ਰੂਪ ਲਿਖਾਇਆ ਨਾਵੇਂ ਪਾਤਸ਼ਾਹ ਦੀ ਬਾਣੀ ਨਾਲ ਖੁਦ ਦਰਜ ਕੀਤੀ ਕਿਉਂਕਿ ਜੋ ਕਰਤਾਰਪੁਰ ਸਰੂਪ ਹੈ ਨਾ ਉੱਥੇ ਨਾਵੇਂ ਪਾਤਸ਼ਾਹ ਦੀ ਬਾਣੀ ਦਰਜ ਨਹੀਂ ਇਹਨੂੰ ਆਪਾਂ ਕਹਿੰਦੇ ਦਮਦਮੀ ਸਰੂਪ ਜਿੱਥੇ ਮੇਰੇ ਗੁਰਦੇਵ ਨੇ ਨੌ ਮਹੀਨੇ ਚਰਨ ਪਾਏ ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਦੇ ਅਰਥ ਸਮਝਾਏ ਪੜ੍ਹਾਏ ਉੱਥੇ ਜਾਣ ਨੂੰ ਚਿੱਤ ਨਹੀਂ ਕਰਦਾ ਗਿਆਨੀ ਜੀ ਗਰਮੀ ਜੋ ਹੋਈ ਤੇ ਫਿਰ ਗੁਰਮੁਖਾ ਛੱਡਤਾ ਨਾ ਨਾ ਕਰ ਤੂੰ ਇਹ ਕਹਿ ਵੀ ਮੈਂ ਗਿਆਨੀ ਜੀ ਸੋਰਸ ਆਫ ਐਂਟਰਟੇਨਮੈਂਟ ਵਾਸਤੇ ਜਾਂਦਾ ਮਨ ਪਰਚਾਵੇ ਲਈ ਜਾਂਦਾ ਜਿੱਥੇ ਵੀ ਗੁਰੂ ਕੇ ਮੁਬਾਰਕ ਚਰਨ ਪਏ ਨੇ ਭਾਵੇਂ ਉਹ ਕੋਈ ਜਗ੍ਹਾ ਸਾਡੀ ਪੂਜਣ ਯੋਗ ਹੈ ਇੱਕ ਥਾਂ ਨਹੀਂ ਜਿੱਥੇ ਵੀ ਮੇਰੇ ਪਾਤਸ਼ਾਹ ਦੇ ਚਰਨ ਪਏ ਨੇ ਕਿਉਂ ਆਪਾਂ ਪੜ੍ਹਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਭਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰੂ ਕੇ ਸਿੱਖਾਂ ਨੂੰ ਥਾਂ ਲੱਭ ਕੇ ਉੱਥੋਂ ਦੀ ਚਰਨ ਧੂੜ ਨੂੰ ਆਪਣੇ ਮੱਥੇ ਤੇ ਲਾਇਆ ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਹ ਪਰਿਪੂਰਨ ਪਰਮਾਤਮਾ ਤੇਰੇ ਲਾਗੇ ਹੈ ਉਹਨੂੰ ਬਾਹਰ ਲੱਭਣ ਦੀ ਖੇਚਲ ਨਾ ਕਰ ਭੜਕਨਾ
ਕੀਆਂ ਦੇਹ ਸਲਾਈਆਂ ਨੈਣੀ
ਪਰ ਅਸਲ ਇਹ ਗੱਲ ਤਾਂ ਵਿਗੜੀ ਤੇਰੀਆਂ ਅੱਖਾਂ ਚ ਨੁਕਸ ਹੈ ਤੈਨੂੰ ਸਾਫ ਨਹੀਂ ਦਿਸਦਾ ਇਸੇ ਪ੍ਰਕਾਰ ਸਾਡੀਆਂ ਅੱਖਾਂ ਕਿਹੜੀਆਂ ਨੇ ਅੰਦਰ ਦੀਆਂ ਉਹਨੂੰ ਕਹਿੰਦੇ ਨੇ ਮਨ ਤੇ ਬੁੱਧ ਰੂਪੀ ਨੇਤਰ ਜਿਵੇਂ ਆਪਾਂ ਇਹਨਾਂ ਬਰੂਨੀ ਅੱਖਾਂ 'ਚ ਸੁਰਮਾ ਪਾਉਂਦੇ ਹਾਂ ਦਾਰੂ ਪਾਉਂਦੇ ਹਾਂ ਤਾਂ ਕਿ ਨਿਗਾਹ ਕੰਮ ਕਰਦੀ ਰਹੇ ਇਸੇ ਪ੍ਰਕਾਰ ਮਨ ਤੇ ਬੁੱਧ ਰੂਪੀ ਨੇਤਰਾਂ ਦਾ ਨੂਰ ਬਣਿਆ ਰਹੇ ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਭੈ ਰੱਖ ਜਿਹੜਾ ਡਰਨਾ ਨਾ ਇਹ ਸਲਾਈਆਂ ਦੇ ਆਪਾਂ ਗੁਰਮੁਖੋ ਲੋਹੇ ਦਾ ਕੜਾ ਪਾਉਂਦੇ ਹਾਂ ਜ਼ਰੂਰ ਪਾਇਆ ਕਰੋ ਮੈਨੂੰ ਇੱਕ ਮੇਰਾ ਮਿੱਤਰ ਮਿਲਿਆ उन्हें चार तोरे का कड़ा पाया इथों का भाई अमरीक सिंह का मित्र सी ते मेरा भी उहदे करके भाई साहब दे करके मेरा भी प्यार करन लग पिया मैनू मैनू परिक्रमा च मिलिया ते मैं कहा भी गुरमुखा तू भाई अमरीक सिंह का साथी रहा है ते लोहे का कड़ा है नहीं कहिंदा ज्ञानी जी वहिमा च ना प्यार करो कड़ा कड़ा ही पाउणा है मैं कहा इहदा भाव होया भी गुरु गोबिंद सिंह तेरे नाल गरीब सी तू अमीर है भी गुरु गोबिंद सिंह ने लोहे का कड़ा पाया ते तू पाया चार तोले सोने का लख तो वध कीमत कह लगा ज्ञानी जी चक्कर च नहीं पैदा मैं कहा चक्कर की पैना भी गुरु गोबिंद सिंह सच्चे पातशाह ने पटना साहब तुम कहते पटना साहब जाना इतिहास सुनना कोई प्रेमी परिवार कड़े लेके आया मेरे बाला प्रीतम ली किड़ी श्रद्धा आएगी सोने के निके ने कड़े बना के भी गोबिंद राय के गुटा से पाने ने इतिहास इतिहास बाबे का इतिहास के पूरे का इतिहास कड़े पाले गुटा च ते गंगा ते खेड़दे खेड़दे मेरे बाला प्रीतम बाजा वाला गया ते नाल साथी कड़ा ला के सुट दिता एक वापस आए ते मां गुजर कौर ने आख्या पुत्र कड़ा ला के सुट आया कित्थे सुटिया अजे तो घर भी नहीं गए ते बाजा वाले बापू ने अपनी अम्मा की उंगली फड़ ली कहन लगे मां दसा मैं तुहानू कित्थे डिगा लै गए मां गुजर कौर नू इत्थे कईआं नू इह वी तकलीफ होई है कि जिहड़े साडे सिख विद्वान माता गुजर कौर नू कहिंदे गुजर कौर नहीं कहना चाहीदा और एक पढ़े लिखे बंदे ने लेख भी लिखा वड्डा तगड़ा वी इह बाबा जीवन सिंह दा नां ना लिखो भाई जीता क्या करो माता गुजर कौर नू गुजरी क्या करो बेनती करा प्यारो जिन्ना चिर अमृत नहीं छकिया उन्ना चिर सी बाबा जीता जी जो गुरु का अमृत छक लिया तो असं उस महापुरश न अद्धा ना लैके किवें बुलाईए बाबा जीता जी पहला जीता जी सन पर बाजा वाले की रहमत न प्राप्त करके जीवन सिंह बन गए सानू अद्धा ना लैण का की हक है मैं उस विद्वान नू निम्रता सहित बेनती करा तू कभी अपने पिता का अद्धा ना लिया तेरे तू नहीं लैंदा असी अपनी अम्मा ते अपने बुजुर्गों का अद्धा ना किवें लईए जे बाजा वाले के पुत्रां ने अमृत छकिया ते भला माता गुजर कौर ने अमृत नहीं छकिया असी जे अनजाण पुणे विच गुजरी गुजरी कही गए तो साडी गलती है माफी मंगदे हां पर साडे गुरु की अम्मा है साहबजाद पूजनीक दादी है उस अपनी पूजनीक मां का अद्धा ना किवें लै दीए भरा तेरी विद्या तैनू मुबारक तेरी विद्या तैनू मुबारक माता जी का हाथ पढ़ के मेरा बापू गया साड़ी दादी है ना मां गुजर कौर क्योंकि आप कलगी धर दे पुत मेरे को समा नहीं मैं खुलासा करा मैं पोतरी तो गल चेते आ गई जदों नबी खां ते गनी खां नूं बाजां वाले ने हुक्मनामा दिता भी तुसीं मेरे पुत ते गनी खां दी धी कहण लगी बापू फिर मैं बाजां वाली दी पोतरी होई रहा किते ओह प्रसंग पढ़ना भाई वीर सिंह ने बड़ा विस्तार नाल लिखिया मैं बापू दी पोती मैं आपदार मोती गनी खां दी धी ने गुरु गोबिंद सिंह दी पोतरी होण ते माण कीता असीं कबरां दे चेले बन गए बंदियां दे चेले बन गए सानू गुरु गोबिंद सिंह दे पोत होण ते माण ही नहीं साडे ते कदे गुरु कृपा करे बाजा वाला बापू मां गुजर कौर दा हथ पड़ के चला गया गंगा दे कंढे ते पोले पोले हथां नाल दूजा कड़ा लाया ते वगा के सुटिया कहण लगे मां जी उत्थे डिगा जे ते मां ने घुट के मथा चुमिया कहिंदी पुत्र मैनू जे पता हुंदा तू ए भी सुट देना ते मैं तैनू कल नू कहना सी ते बाजां वाले ने आउण वाले समें दे बारे दस्या मां ए अमीरां दे कड़े ने मैं गरीबां नू नवाजणा मैं लोहे दा पौणा ते लोहे दे पौणे ने ਜਦੋਂ ਮੈਂ ਇਸ ਵੀਰ ਨੂੰ ਕਿਹਾ ਨਾ ਵੀ ਗੁਰਮੁਖਾ ਗੁਰੂ ਗੋਬਿੰਦ ਸਿੰਘ ਤੇਰੇ ਨਾਲੋਂ ਗਰੀਬ ਸੀ ਤੇ ਮੈਂ ਧੰਨਵਾਦ ਕਰਦਾ, ਉਹਨੇ ਉਸੇ ਮੌਕੇ ਲੋਹੇ ਦਾ ਕੜਾ ਪਾ ਕੇ ਮੈਨੂੰ ਕਹਿਣ ਲੱਗਿਆ ਗਿਆਨੀ ਜੀ ਠੀਕ। ਮੈਂ ਕਿਹਾ ਬਿਲਕੁਲ ਠੀਕ ਹੈ, ਸੋਨੇ ਦੇ ਕੜੇ ਪਾਓ ਜਮ ਜਮ ਪਾਓ, ਮਨਾ ਪਾਪ ਨਹੀਂ, ਪਰ ਗੁਰੂ ਕੇ ਸਿੱਖਾ ਜੇ ਬਾਜਾਂ ਵਾਲੇ ਦਾ ਕੜਾ ਪਾਸੇ ਕੀਤਾ ਤੇ ਬਾਜਾਂ ਵਾਲੇ ਕਹਿੰਦਾ ਹੈ ਰਹਿਤ ਪਿਆਰੇ ਮੁਝਕੋ ਸਿੱਖ ਪਿਆਰਾ ਨਾ ਹੈ। ਗੱਲ ਚੱਲੀਏ ਭੈ ਦੀ, ਆਪਾਂ ਜੇ ਕੜਾ ਪਾਇਆ ਵਾ ਤੇ ਕੜਾ ਕਹਿੰਦਾ ਕਰਨਾ ਬੰਨਣਾ, ਇਹਦਾ ਭਾਵ ਹੈ ਗੁਰੂ ਕੇ ਸਿੱਖਾ ਤੇਰੇ ਹੱਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੱਧੇ ਨੇ, ਇਹਨਾਂ ਹੱਥਾਂ ਨਾਲ ਚੋਰੀ ਤੇ ਯਾਰੀ ਨਾ ਕਰੇ, ਇਹਨਾਂ ਹੱਥਾਂ ਦੇ ਨਾਲ ਪਰਾਏ ਤਨ ਤੋਂ ਪਰਹੇਜ ਕਰੇ, ਇਹਨਾਂ ਹੱਥਾਂ ਦੇ ਨਾਲ ਪਰਾਏ ਤਨ ਤੋਂ ਗਰੇਜ ਕਰੀ। ਗੁਰੂ ਗੋਬਿੰਦ ਸਿੰਘ ਚੋਰ ਤੇ ਯਾਰ ਨਹੀਂ, ਇਹ ਹੈ ਭੈ। ਭੈ ਕੀ ਆ ਦੇ ਸਲਾਈਆ ਨੈਣੀ ਭਾਵ ਕਾ ਕਰ ਸਿਗਾਰੋ। ਜਿਹੜੀ ਸੁਹਾਗਣ ਪਤੀ ਵਰਤਾ ਮੇਰੀ ਨੇਕ ਭੈਣ ਹੈ, ਉਹ ਆਪਣੇ ਪਤੀ ਦੀ ਖੁਸ਼ੀ ਵਾਸਤੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰਦੀ ਹੈ। ਆਪਾਂ ਜਿੰਨੇ ਵੀ ਹਾਂ, ਆਪਾਂ ਪਤੀ ਪਰਮਾਤਮਾ ਦੀਆਂ ਪਤਨੀਆਂ ਹਾਂ, ਏਕਾ ਪੁਰਖ ਸਬਾਈ ਨਾਰ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਭੈ ਕਰਨਾ ਇਹ ਸਲਾਈਆਂ ਪਾਉਣੀਆਂ ਨੇ ਅੱਖਾਂ ਚ, ਤੇ ਜਿਹੜਾ ਭਾਵ ਪ੍ਰੇਮ ਕਰਨਾ ਹੈ ਇਹ ਸ਼ਿੰਗਾਰ ਕਰਨਾ ਹੈ ਸ਼ਿੰਗਾਰ। ਔਰ ਕਿਤੇ ਸ਼ਿੰਗਾਰ ਦਾ ਤੁਸੀਂ ਵਿਸਵਾਸ ਵਿਸਤਾਰ ਪੜ੍ਹਨਾ ਹੋਵੇ ਤੇ ਸ੍ਰੀ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਵਿਸਤਾਰ ਸਿੱਧ ਕੀਤਾ, ਕਰ ਕਰ ਕਰਤਾ ਤੰਗਣ ਪਹਿਰੇ ਦਮੋਦਰ ਦੰਤ ਲਈ, ਧੀਰਜ ਧੜੀ ਬਣਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ। ਇਹ ਸ਼ਿੰਗਾਰ ਲਿਖਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਸ੍ਰੀ ਰਾਗ ਵਿੱਚ। ਜਿਹੜਾ ਕਰਤਾਰ ਨੂੰ ਚੇਤੇ ਕਰਨਾ ਇਹ ਕੰਗਣ ਪਾਉਣੇ ਨੇ, ਜਿਹੜਾ ਬੁੱਲਾਂ ਤੇ ਰੰਗ ਲਾਉਣਾ ਇਹ ਦਮੋਦਰ ਨੂੰ ਚੇਤੇ ਕਰਨਾ। ਕਰ ਕਰ ਕਰਤਾ ਕੰਗਣ ਪੈਣੇ ਦਮੋਦਰ ਦੰਤ ਲਈ ਧੀਰਜ ਧੜੀ। ਅੱਗੇ ਰਿਵਾਜ ਹੁੰਦਾ ਸੀ ਬੀਬੀਆਂ ਭੈਣਾਂ ਮੀਟੀਆਂ ਕਰਦੀਆਂ ਸਨ, ਧੜੀ ਦਾ ਅਰਥ ਹੁੰਦਾ ਮੀਟੀਆਂ ਕੇਸਾਂ ਨੂੰ ਸਵਾਰਨ ਲਈ। ਹੁਣ ਤਾਂ ਸਾਰਾ ਰਿਵਾਜ ਹੀ ਗਲਤ ਹੋ ਗਿਆ, ਅੱਗੇ ਬੱਚਿਆਂ ਦੇ ਕੇਸਾਂ ਨੂੰ ਬੀਬੀਆਂ ਨੇ ਸਵਾਰਨ ਵਾਸਤੇ ਬੱਚਿਆਂ ਦੀਆਂ ਮੀਟੀਆਂ ਕਰਨੀਆਂ ਵੀ ਮੇਰੇ ਪੁੱਤ ਦੇ ਹੌਲੀ ਹੌਲੀ ਕੇਸ ਲੰਬੇ ਹੋ ਜਾਣ, ਤੇ ਹੁਣ ਬਹੁਤੀਆਂ ਬੀਬੀਆਂ ਤੇ ਆਪਣੀ ਗੁੱਤਾਂ ਹੀ ਵੱਢ ਦਿੱਤੀਆਂ, ਉਹਨਾਂ ਨੇ ਬੱਚਿਆਂ ਦੀਆਂ ਮੀਟੀਆਂ ਕਿੱਥੇ ਕਰਨੀਆਂ ਨੇ। ਬੜਾ ਦੁੱਖ ਹੁੰਦਾ ਮਨ ਨੂੰ। ਇੱਕ ਜ਼ਮਾਨੇ 'ਚ ਕਹਿੰਦੇ ਸਨ ਮੇਰੀ ਮੁੱਛ ਮੁੰਨਦੀ ਮੈਂ ਗਲਤੀ ਕੀਤੀ ਹੋਵੇ, ਮੇਰੀ ਗੁੱਤ ਮੁੰਨਦੀ ਮੈਂ ਗਲਤੀ ਕੀਤੀ ਹੋਵੇ। ਹੁਣ ਆਪਾਂ ਮੁੱਛਾਂ ਤੇ ਗੁੱਤਾਂ ਦੇ ਦੁਆਲੇ ਹੋ ਗਏ ਆ, ਪਤਾ ਨਹੀਂ ਮੁੱਛਾਂ ਤੇ ਗੁੱਤਾਂ ਨੇ ਕੀ ਗਲਤੀ ਕੀਤੀ। ਇਹ ਗੁਰਬਾਣੀ 'ਚ ਲਿਖਿਆ, ਜੇ ਗੁਰਬਾਣੀ 'ਚ ਮੇਰੇ 'ਤੇ ਗਲਾ ਨਾ ਕਰਨਾ। ਧੀਚ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ। ਸ੍ਰੀ ਰਾਗ ਜਿਹੜਾ ਵਾਹਿਗੁਰੂ ਨਾਲ ਪ੍ਰੇਮ ਕਰਨਾ ਹੈ ਇਹ ਅੱਖਾਂ ਦੇ ਵਿੱਚ ਸੁਰਮਾ ਪਾਉਣਾ ਹੈ। ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਭੈ ਕਰਨਾ ਇਹ ਸਲਾਈਆਂ, ਤੇ ਵਾਹਿਗੁਰੂ ਨਾਲ ਪਿਆਰ ਕਰਨਾ ਇਹ ਸ਼ਿੰਗਾਰ ਕਰਨਾ ਹੈ। ਗੁਰਮੁਖੋ ਕਸ਼ਮੀਰ ਦੇ ਇਲਾਕੇ 'ਚ ਪੁੰਛ ਇੱਕ ਬਹੁਤ ਵੱਡਾ ਕਸਬਾ ਹੈ, ਅਤੇ ਆਮ ਕਰਕੇ ਆਪਾਂ ਪ੍ਰਚਾਰ ਕਰਦੇ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਪੁੰਛ ਵਿੱਚ ਹੋਇਆ। ਪੁੰਛ ਦੇ ਬਿਲਕੁਲ ਲਾਗੇ ਇੱਕ ਪਿੰਡ ਹੈ ਤਛਲ, ਉਸ ਤਛਲ ਪਿੰਡ ਵਿੱਚ ਅਕਤੂਬਰ ਦੀ 27 ਤਰੀਕ ਨੂੰ 1670 ਵਿੱਚ ਬਾਬੇ ਰਾਮਦੇਵ ਦੇ ਘਰ ਬੱਚੇ ਦਾ ਜਨਮ ਹੋਇਆ ਤੇ ਉਹਨਾਂ ਨਾਮ ਰੱਖਿਆ ਲਛਮਣ ਦੇਵ। ਕਈ ਥਾਵਾਂ ਤੇ ਨਾਵਾਂ ਦਾ ਫਰਕ ਹੈ, ਆਮ ਕਰਕੇ ਕਈ ਥਾਵਾਂ ਤੇ ਰਘੂ ਦੇਵ ਕਰਕੇ ਵੀ ਲਿਖਿਆ, ਪਰ ਜ਼ਿਆਦਾਤਰ ਸਾਡੇ ਵਿਦਵਾਨ ਇਤਿਹਾਸਕਾਰ ਵੀਰਾਂ ਨੇ ਲਛਮਣ ਦੇਵ ਦੇ ਪਿਤਾ ਦਾ ਨਾਮ ਰਾਮਦੇਵ ਕਰਕੇ ਲਿਖਿਆ। ਰਾਜਪੂਤ ਘਰਾਣਾ ਸੀ, ਔਰ ਇਹ ਰਾਜਪੂਤ ਲੋਕ ਮਾਰਸ਼ਲ ਸੁਭਾਅ ਦੇ ਹਨ, ਮਾਰਸ਼ਲ ਸੁਭਾਅ ਦੇ ਅਣਖ ਤੇ ਗੈਰਤ ਵਾਲੇ ਉਹਨਾਂ ਸੰਸਕਾਰਾਂ ਤੇ ਸੁਭਾਅ ਮੁਤਾਬਕ ਇਸ ਗੱਭਰੂ ਨੂੰ ਸ਼ਿਕਾਰ ਦਾ ਸੰਸਕਾਰ ਬਣ ਗਿਆ। ਮਨ ਪ੍ਰਚਾਵਾ ਕਰਨਾ, ਇਹਨੇ ਤੀਰ ਕਮਾਨ ਲਿਆ, ਹਿਰਨਾਂ ਦਾ ਝੁੰਡ ਜਾਂਦਾ, ਤੀਰ ਛੱਡਿਆ ਨਿਸ਼ਾਨੇ ਤੇ ਗਿਆ, ਇੱਕ ਹਿਰਨੀ ਨੂੰ ਲੱਗਾ ਤੇ ਉਹ ਤਲਮ ਕਰਦੀ ਧਰਤੀ ਤੇ ਡਿੱਗ ਪਈ। ਉਸ ਹਿਰਨੀ ਦੇ ਪੇਟ ਵਿੱਚ ਬੱਚੇ ਸਨ। ਇਸ ਗੱਭਰੂ ਦੇ ਵੇਖਦਿਆਂ ਵੇਖਦਿਆਂ ਉਹ ਦੋਵੇਂ ਦੇ ਦੋਵੇਂ ਬੱਚੇ ਤੜਫ ਤੜਫ ਕੇ ਮਰ ਗਏ। ਇਹਦੇ ਮਨ ਨੂੰ ਸੱਚ ਲੱਗੀ, ਮਨ ਬਦਲ ਗਿਆ ਔਰ ਇਹਨੂੰ ਸਾਰਾ ਕੁਝ ਝੂਠ ਪ੍ਰਤੀਤ ਹੋਇਆ ਤੇ ਆਪਣੇ ਘਰ ਨੂੰ ਛੱਡ ਕੇ ਪੰਜਾਬ ਆ ਗਿਆ। ਗੁਰਮੁਖ ਜ਼ਿਲ੍ਹੇ ਲਾਹੌਰ ਦੇ ਵਿੱਚ ਜਿੱਥੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਲਾਹੌਰ ਨੂੰ ਜਾਂਦਿਆਂ ਰਾਤ ਕੱਟੀ ਹੈ ਇੱਕ, ਉਸ ਨਗਰ ਵਿੱਚ ਕੁਝ ਦਿਨ ਰਿਹਾ ਔਰ ਉਹਦੇ ਤੋਂ ਬਾਅਦ ਇਹ ਭੜਕਦਾ ਭੜਕਦਾ ਇੱਕ ਜਾਨਕੀ ਦਾਸ ਸਾਧੂ ਕੋਲ ਗਿਆ ਔਰ ਉਹਨੇ ਜੋ ਉਹਦੇ ਕੋਲ ਅਨੁਭਵੀ ਵਿਦਿਆ ਸੀ ਇਹਨੂੰ ਦਿੱਤੀ, ਪਰ ਇਹਦੇ ਮਨ ਨੂੰ ਤਸੱਲੀ ਨਾ ਹੋਈ। ਮਨ ਪਗੜਿਆ ਨਹੀਂ, ਮਨ ਟਿਕਾ ਚ ਨਹੀਂ ਆਇਆ। ਇਹ ਅਪਰਾਮਤਾ ਚ ਭੜਕਦਾ ਭੜਕਦਾ ਨਾਸਕ ਇੱਕ ਬੰਦੇ ਕੋਲ ਪਹੁੰਚਿਆ, ਉਹਦਾ ਨਾਮ ਔਗੁਣਨਾਥ ਕਰਕੇ ਲਿਖਿਆ, ਔਗੁਣਨਾਥ। ਔਰ ਉਸ ਔਗੁਣਨਾਥ ਕੋਲੋਂ ਇਹਨੇ ਸਿੱਧੀਆਂ ਦੀ ਪ੍ਰਾਪਤੀ ਕੀਤੀ। ਸਿੱਧੀਆਂ ਦੀ ਬੜਾ ਲੰਮਾ ਚੌੜਾ ਵਿਸ਼ਾ ਹੈ ਸਿੱਧੀਆਂ ਦਾ, ਜਿਹੜਾ ਆਪਾਂ ਟੀਵੀ ਵੇਖਦੇ ਹਾਂ ਨਾ, ਇਹਨੂੰ ਆਪਾਂ ਕਹਿੰਦੇ ਦੂਰਦਰਸ਼ਨ। ਤੇ ਉਹਨਾਂ 18 ਸਿੱਧੀਆਂ ਦੇ ਵਿੱਚ ਇੱਕ ਸਿੱਧੀ ਦਾ ਨਾਮ ਹੈ ਦੂਰਦਰਸ਼ਨ, ਭਾਵ ਇੱਥੇ ਬੈਠਿਆਂ ਜੋ ਕੁਝ ਦੂਰ ਹੋ ਰਿਹਾ ਉਹਨੂੰ ਵੇਖਣਾ ਉਹਨੂੰ ਕਹਿੰਦੇ ਨੇ ਦੂਰਦਰਸ਼ਨ ਸਿੱਧੀ। ਕਿਸੇ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਉਹਨੂੰ ਆਪਣੀ ਮਰਜ਼ੀ ਦੇ ਮੁਤਾਬਕ ਮੋਡ ਕਰਕੇ ਉਹਦੇ ਕੋਲ ਕੰਮ ਕਰਾਉਣੇ, ਇਹਨੂੰ ਕਹਿੰਦੇ ਨੇ ਪ੍ਰਕਾਸ਼ ਸਿੱਧੀ। ਤੇ ਬਾਬਾ ਰਾਮ ਰਾਏ ਇਸ ਸਿੱਧੀ 'ਚ ਬਹੁਤ ਨਿਪੁੰਨ ਸੀ, ਪ੍ਰਕਾਸ਼ ਸਿੱਧੀ 'ਚ ਦੂਜੇ ਦੇ ਸਰੀਰ 'ਚ ਪ੍ਰਵੇਸ਼ ਕਰ ਜਾਣਾ। ਔਰ ਇੱਕ ਲੰਕਾ ਦਾ ਰਾਜਾ ਅਮਰੂ ਹੋਇਆ, ਉਹਦੀ ਦੇਹ ਦੇ ਵਿੱਚ ਇੱਕ ਜੋਗੀ ਨੇ ਕਈ ਸਾਲ ਰਹਿ ਕੇ, ਮਛਿੰਦਰ ਨਾਥ ਜੋਗੀ ਦੇ ਕੋਲ ਸਿੱਧੀ ਸੀ ਔਰ ਰਾਜਾ ਅਮਰੂ ਮਰ ਗਿਆ ਤੇ ਉਹਦੇ ਸਰੀਰ 'ਚ ਪ੍ਰਵੇਸ਼ ਕਰਕੇ ਕਈ ਸਾਲ ਲੋਕਾਂ ਨੂੰ ਰਾਜੇ ਅਮਰੂ ਦਾ ਭੁਲੇਖਾ ਪਾਉਂਦਾ ਰਿਹਾ। ਇਹ ਲਿਖਿਆ ਇਤਿਹਾਸ ਬਕਾਇਦਾ। ਇਹ ਔਗੁਣਨਾਥ ਦੇ ਕੋਲੋਂ ਇਹਨੂੰ ਸਿੱਧੀਆਂ ਦੀ ਪ੍ਰਾਪਤੀ ਹੋ ਗਈ, ਇਹਨੇ ਅਭਿਆਸ ਕੀਤਾ। ਤੇ ਯਾਦ ਰੱਖਣਾ, ਮਨੁੱਖ ਨੂੰ ਆਪਣੀ ਪੂਜਾ ਕਰਾਉਣ ਦਾ ਬੜਾ ਵਧੀਆ ਚਸਕਾ ਹੈ, ਇਹ ਸਾਡੇ 'ਚ ਇੱਕ ਬਹੁਤ ਵੱਡਾ ਔਗੁਣ ਹੈ ਆਪਣੀ ਪੂਜਾ ਕਰਾਉਣੀ। ਛੋਟੇ ਛੋਟੇ ਬੱਚੇ ਸਾਡੇ ਗੋਡਿਆਂ ਨੂੰ ਹੱਥ ਲਾਉਣਗੇ ਨਾ, ਤੇ ਕੋਈ ਬੰਦਾ ਟੋਕੇ ਤੇ ਆਪਾਂ ਕਹਿੰਦੇ ਕੋਈ ਗੱਲ ਨਹੀਂ, ਸਾਡੇ ਬੱਚੇ ਜੋ ਬਜ਼ੁਰਗਾਂ ਦੇ ਗੋਡੀ ਹੱਥ ਲਾਉਣਾ ਹੀ ਚਾਹੀਦਾ, ਵੀ ਸਾਡਾ ਵੀ ਮਾੜਾ ਮੋਟਾ ਕੰਮ ਸਾਜੇ, ਸਾਡੀ ਮੈਂ ਨੂੰ ਪੱਠੇ ਪੈ ਜਾਣ। ਆਪਣੀ ਪੂਜਾ ਕਰਾਉਣ ਦਾ ਸਾਡੇ 'ਚ ਬਹੁਤ ਵੱਡਾ ਔਗੜ ਹੈ। ਗੁਰਮੁਖੋ, ਸਾਨੂੰ ਹਦਾਇਤ ਹੈ ਪੂਜਾ ਅਕਾਲ ਪੁਰਖ ਦੀ, ਰੱਬ ਦੀ ਪੂਜਾ ਕਰੀਏ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਔਰ ਇੱਥੋਂ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਣੀ ਬਾਣੀ 'ਚ ਲਿਖਿਆ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪੂਜਾ ਨਾ ਕਰ, ਰਹੁ ਵਿਚਾਰ। ਇਹ ਚਸਕੇ ਦਾ ਸ਼ਿਕਾਰ ਹੋਇਆ ਇਹ ਗੱਭਰੂ, ਇਹਦਾ ਜਾਨਕੀ ਦਾਸ ਨੇ ਨਾਂ ਰੱਖਿਆ ਮਾਧੋ ਦਾਸ। ਮਾਧੋ ਦਾ ਭਾਵ ਹੁੰਦਾ ਤਾ ਜਾਣ ਵਾਲੀ ਮਾਇਆ ਦਾ ਪਤੀ, ਕਿਉਂਕਿ ਆਪਾਂ ਗੁਰਬਾਣੀ ਵਿੱਚ ਮਾਧੋ ਸ਼ਬਦ ਬਹੁਤ ਵੇਰਾਂ ਪੜ੍ਹਦੇ ਹਾਂ, ਵੀ ਜੇ ਆਪਾਂ ਨੂੰ ਪੁੱਛੇ ਇਹਦਾ ਅਰਥ ਕੀ ਹੈ, ਤੇ ਮਾਧੋ ਦਾ ਅਰਥ ਵਿਦਵਾਨਾਂ ਨੇ ਕੀਤਾ ਤਾ ਜਾਣ ਵਾਲੀ ਮਾਇਆ ਦਾ ਪਤੀ, ਇਹਨੇ ਗੋਦਾਵਰੀ ਦੇ ਕੰਢੇ ਨਦੇੜ ਸ਼ਹਿਰ ਕੋਲ ਆਪਣਾ ਅੱਡਾ ਕਾਇਮ ਕਰ ਲਿਆ ਅਤੇ ਲੋਕਾਂ ਦਾ ਸੁਭਾਅ ਹੈ, ਲੋਕ ਰਿੱਧੀਆਂ ਸਿੱਧਿਆਂ ਵਾਲਿਆਂ ਦੀ ਬੜੀ ਪੂਜਾ ਕਰਦੇ ਹਨ, ਅੱਜ ਵੀ ਚੱਲਦਾ ਹੈ, ਪਹਿਲਾਂ ਵੀ ਚੱਲਦਾ ਸੀ, ਹੋਰ ਚੱਲਦਾ ਰਹੇਗਾ। ਜਾਦੂਗਰਾਂ ਦੀ ਬੜੀ ਪੂਜਾ ਹੁੰਦੀ ਹੈ, ਕਿਉਂਕਿ ਜਾਦੂ ਪੜਾਉਣਾ ਵੀ ਕੁਝ ਸਮੇਂ ਲਈ ਕੁਝ ਕਰਕੇ ਵਿਖਾਉਣਾ ਪਰ ਮੁੜ ਕੇ ਹੋਣਾ ਕੁਝ ਨਾ। ਇੱਧਰ ਦੀਨ ਦੁਨੀਆਂ ਦੇ ਮਾਲਕ ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਗੁਰਬਾਣੀ ਨੂੰ ਲਿਖਵਾ ਕੇ ਭਾਈ ਮਨੀ ਸਿੰਘ ਕੋਲੋਂ ਉਸ ਵਿਗੜੇ ਮਨੁੱਖ ਨੂੰ ਸਾਧਨ ਵਾਸਤੇ ਤੁਰ ਪਏ। ਰਾਜਸਥਾਨ ਦੇ ਇਲਾਕੇ ਦੇ ਵਿੱਚ ਇੱਕ ਦਾਦੂ ਨਾਮ ਦੇ ਮਹਾਂਪੁਰਸ਼ ਹੋਏ ਨੇ, ਉਸ ਗੱਦੀ ਦੇ ਉੱਪਰ ਉਸ ਮੌਕੇ ਬਾਬਾ ਜੈਤ ਰਾਮ ਮਹੰਤ ਸੀ, ਦਾਦੂ ਜੀ ਚੜ੍ਹਾਈ ਕਰ ਚੁੱਕੇ ਸਨ ਔਰ ਸਤਿਗੁਰੂ ਪਾਤਸ਼ਾਹ ਦੀ ਜੈਤ ਰਾਮ ਨੇ ਬੜੀ ਸੇਵਾ ਕੀਤੀ ਭਾਵਨਾ ਸ਼ਰਧਾ ਨਾਲ, ਨਾਲ ਬੇਨਤੀ ਕੀਤੀ, ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਤੁਹਾਡਾ ਕਿਸ ਪਾਸੇ ਨੂੰ ਜਾਣ ਦਾ ਵਿਚਾਰ? ਕਹਿੰਦੇ ਅਸੀਂ ਨਦੇੜ ਜਾਣਾ। ਉਹ ਸਾਧੂ ਬਹੁਤ ਨਿਮਰਤਾ ਅਤੇ ਲੇਮੀ ਵਾਲਾ ਸੀ, ਸ਼ਰਧਾ ਭਾਵਨਾ ਵਾਲਾ ਸੀ, ਕਹਿਣ ਲੱਗਾ ਪਾਤਸ਼ਾਹ ਮੇਰੀ ਬੇਨਤੀ ਹੈ, ਹੋ ਤਾਂ ਮੌਜ ਦੇ ਮਾਲਕ ਪਰ ਉੱਥੇ ਇੱਕ ਦਰਿਆ ਨਦੀ ਦੇ ਕੰਢੇ 'ਤੇ ਇੱਕ ਵਿਗੜਿਆ ਬੰਦਾ ਨਹੀਂ ਤਾਂ ਉਹਦੇ ਡੇਰੇ ਨਾ ਜਾਣਾ। ਕਹਿੰਦੇ ਕਿਉਂ? ਉਹ ਮਹਾਤਮਾ ਜਾਨਾਂ ਨੂੰ ਆਪਣੇ ਪਲਗੇ 'ਤੇ ਬਿਠਾ ਕਰਕੇ ਮੂਧਿਆ ਕਰਕੇ ਤਾੜੀ ਮਾਰਦਾ ਹੈ, ਦੂਜਿਆਂ ਦੀ ਪੱਗ ਰੁਲਦੀ ਵੇਖ ਕੇ ਉਹਨੂੰ ਖੁਸ਼ੀ ਹੁੰਦੀ, ਸੁਭਾਅ ਬਣਿਆ ਉਹਦਾ। ਅਤੇ ਮੇਰੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜੈਤ ਰਾਮਾ ਤੇਰਾ ਇਸ ਕੰਮ ਲਈ ਧੰਨਵਾਦ, ਪਰ ਸਾਡੀ ਅਕਾਲ ਪੁਰਖ ਨੇ ਡਿਉੜੀ ਵਿਗੜਿਆਂ ਨੂੰ ਸਿੱਧੇ ਕਰਨ ਲਈ ਲਾਈ ਹੈ, ਅਸੀਂ ਜਾਣਾ ਹੀ ਉੱਥੇ ਹੈ। ਮੇਰੇ ਪਾਤਸ਼ਾਹ ਉੱਥੇ ਚਲੇ ਗਏ, ਬਾਗ ਵਿੱਚ ਜਾ ਕੇ ਡੇਰਾ ਲਾ ਲਿਆ। ਬਾਗ ਦੇ ਬ੍ਰਿਸ਼ਾਂ ਦੇ ਨਾਲ ਗੁਰੂ ਕੇ ਸਿੰਘਾਂ ਨੇ ਜਾ ਕੇ ਆਪਣੇ ਘੋੜੇ ਬੰਨ ਦਿੱਤੇ, ਘੋੜਿਆਂ ਨੇ ਆਪਣੇ ਸੁਭਾਅ ਦੇ ਮੁਤਾਬਕ ਹਿਣਕਣਾ ਕੀਤਾ, ਬਾਗ ਦੇ ਫੁੱਲ ਟੁੱਟੇ, ਫਲ ਟੁੱਟੇ। ਉਹਦੇ ਚੇਲਿਆਂ ਨੇ ਜਾ ਕੇ ਆਖਿਆ ਬਾਬਾ ਬੜਾ ਬਲੀ ਪੀਰ ਕੋ ਤੇਰੇ ਬਾਗ ਵਿੱਚ ਆਇਆ, ਬੜਾ ਬਲੀ ਪੀਰ ਕੋ ਮਹਾਨ ਪੁਰਸ਼ ਤੇਰੇ ਬਾਗ ਵਿੱਚ ਆਇਆ। ਕਹਿੰਦਾ ਜਾ ਕੇ ਰੋਕੋ, ਕਹਿੰਦੇ ਸਾਡੀ ਪੇਸ਼ ਨਹੀਂ ਜਾਂਦੀ, ਮੈਂ ਸੰਕੇਤ ਰੂਪ ਵਿੱਚ ਕਹਾਂ। ਆਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਨਿਗਾਹ ਭਰ ਕੇ ਵੇਖਿਆ, ਉਹਨੇ ਆਖਿਆ ਮਹਾਰਾਜ ਮੇਰੀ ਜ਼ਰੂਰਤ ਤਾਂ ਨਹੀਂ ਪੈਂਦੀ ਕਿ ਮੈਂ ਤੁਹਾਡੇ ਅੱਗੇ ਬੋਲਾਂ, ਪਰ ਮੇਰਾ ਜਿਹੜਾ ਬਾਗ ਹੈ ਸ਼ਾਂਤੀ ਦਾ ਕੇਂਦਰ ਹੈ, ਪਰ ਗੁਰਮੁਖੋ ਯਾਦ ਰੱਖਣਾ ਕਈ ਨਿਸ਼ਰਧਕ ਅਤੇ ਈਰਖਾਵਾਦੀ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਤੀ ਬੜੇ ਗਲਤ ਲਫ਼ਜ਼ ਕਹੇ ਨੇ, ਉਹਨਾਂ ਨੇ ਸ਼ਾਸਤਰ ਚੁੱਕੇ ਠੀਕ ਨਹੀਂ, ਉਹਨਾਂ ਕਿਰਪਾਨਾਂ 'ਤੇ ਤੀਰ ਰੱਖੇ ਠੀਕ ਨਹੀਂ, ਪਰ ਉਹ ਭੁੱਲ ਜਾਂਦੇ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਕੋਲ ਸੁਦਰਸ਼ਨ ਚੱਕਰ ਸੀ, ਉਹ ਭੁੱਲ ਜਾਂਦੇ ਨੇ ਰਾਮ ਚੰਦਰ ਮਹਾਰਾਜ ਕੋਲ ਤੀਰ ਅਤੇ ਕਮਾਨ ਸੀ। ਅੰਗਰੇਜ਼ ਵਿਦਵਾਨਾਂ ਦਾ ਬੜਾ ਸੁੰਦਰ ਲਫ਼ਜ਼ ਹੈ, ਇਫ ਯੂ ਵਾਂਟ ਪੀਸ ਬੀ ਪ੍ਰਪੇਅਰ ਫਾਰ ਵਾਰ, ਜੇ ਸ਼ਾਂਤੀ ਚਾਹੁੰਦੇ ਤਾਂ ਲੜਾਈ ਲਈ ਤਿਆਰ ਰਹੋ ਪਰ ਧੱਕਾ ਨਾ ਕਰੋ। ਮੇਰੇ ਬਾਦਸ਼ਾਹ ਕਹਿਣ ਲੱਗੇ ਤੇਰੇ ਬਾਗ ਦੀ ਸ਼ਾਂਤੀ ਤਾਂ ਭੰਗ ਹੋ ਗਈ, ਅਤੇ ਜਿਹੜੇ ਹਿੰਦੁਸਤਾਨ ਵਿੱਚ ਨੌਜਵਾਨ ਬੀਬੀਆਂ ਬੱਚਿਆਂ ਦੀ ਪੱਤ ਲੁੱਟੀ ਜਾ ਰਹੀ ਉਹ ਸ਼ਾਂਤੀ ਨਹੀਂ, ਤੇਰੇ 2 ਕਿੱਲਿਆਂ ਦੀ ਬਾਗ ਦੀ ਸ਼ਾਂਤੀ ਕਿਸ ਕੰਮ? ਗੁਰਦੇਵ ਦੀ ਕਿਰਪਾ ਭਰੀ ਨਿਗਾਹ ਪਈ ਅਤੇ ਆਖਿਆ ਜੀ ਮੈਂ ਤੇਰਾ ਬੰਦਾ, ਮੈਂ ਆਪਣੀ ਕੌਮ ਦੇ ਭੈਣਾਂ ਅਤੇ ਵੀਰਾਂ ਨੂੰ ਬੇਨਤੀ ਕਰਾਂ, ਆਪਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੇਤੇ ਕਰ ਰਹੇ ਅਤੇ ਆਪਾਂ ਗੁਰੂ ਦੇ ਬੰਦੇ ਬਣੀਏ, ਆਪਾਂ ਬੰਦਿਆਂ ਦੇ ਬੰਦੇ ਨਾ ਬਣੀਏ, ਆਪਾਂ ਡੇਰਿਆਂ ਦੇ ਬੰਦੇ ਨਾ ਬਣੀਏ, ਆਪਾਂ ਕਬਰਾਂ ਦੇ ਬੰਦੇ ਨਾ ਬਣੀਏ, ਆਪਾਂ ਬਣੀਏ ਗੁਰੂ ਦੇ ਬੰਦੇ। ਆਖਿਆ ਪਾਤਸ਼ਾਹ ਮੈਂ ਤੇਰਾ ਬੰਦਾ, ਤੇ ਬਾਜਾਂ ਵਾਲੇ ਨੇ ਆਖਿਆ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ, ਕੱਲਾ ਬੰਦਾ ਕਹਿਣ ਨਾਲ ਬਾਤ ਨਹੀਂ ਬਣਦੀ, ਬੰਦਿਆਂ ਵਾਲੇ ਕੰਮ ਕਰ। ਗੁਰੂ ਕੇ ਚਰਨਾਂ ਤੇ ਢਹਿ ਪਿਆ ਔਰ ਗੁਰੂ ਕੇ ਪੰਜ ਪਿਆਰੇ ਸਬਾਨਾਂ ਨੇ ਉਹਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਡੀ ਕੌਮ ਦੇ ਜਰਨੈਲ ਦਾ ਨਾਂ ਰੱਖਿਆ ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਭਾਈ ਮਾਧੋ ਦਾਸਾ, ਜੇ ਬੰਦਾ ਬਣ ਗਿਆ ਤੈਨੂੰ ਗੁਰੂ ਨੇ ਬਖਸ਼ ਦਿੱਤਾ, ਤੂੰ ਬਖਸ਼ਿਆ ਗਿਆ। ਪਰ ਗੱਲ ਮਾਲਾ ਦੇ ਮਣਕਿਆਂ ਨਾਲ ਨਹੀਂ ਬਣਨੀ, ਵਿਗੜਿਆਂ ਨੂੰ ਸਾਧ ਕਹਿਣ ਲੱਗਾ ਜੀ ਇੰਨੇ ਜੋਗਾ ਨਹੀਂ, ਮੇਰੇ ਤੇ ਕਿਰਪਾ ਕਰ। ਮੇਰੇ ਪਾਤਸ਼ਾਹ ਕਹਿਣ ਲੱਗੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਅਧੀਨ ਰਹੀ ਤੇਰੀ ਚੜ੍ਹਦੀ ਕਲਾ ਹੋਵੇਗੀ। ਇੱਥੇ ਮੈਂ ਬੇਨਤੀ ਕਰਾਂ, ਪੰਥ ਉਹ ਹੈ ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਆਗਿਆ ਮੁਤਾਬਕ ਚੱਲੇ, ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਬਦਲਦਾ ਉਹ ਪੰਥ ਨਹੀਂ। ਅਸੀਂ ਗੁਰੂ ਗ੍ਰੰਥ ਦੇ ਅਧੀਨ ਹਾਂ, ਸਾਡੇ ਮਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ। ਪਾਤਸ਼ਾਹ ਕਹਿਣ ਲੱਗੇ ਗੁਰੂ ਪੰਥ ਦੀ ਆਗਿਆ ਰਹੀ, ਗੁਰੂ ਦਾ ਤੇਰੇ ਤੇ ਕਿਰਪਾ ਪਰਿਆਸ ਰਹੇਗਾ। ਜਿਹੜੇ ਉਹ ਪੰਜ ਸਿੰਘ ਸਨ ਉਹ ਸਨ ਬਾਬਾ ਬਲੋਦ ਸਿੰਘ ਭੱਲੇ, ਬਾਬਾ ਕਾਹਨ ਸਿੰਘ ਉਹਨਾਂ ਦਾ ਬੇਟਾ, ਬਾਬਾ ਰਣ ਸਿੰਘ, ਇਸੇ ਪ੍ਰਕਾਰ ਬਾਬਾ ਬਾਜ ਸਿੰਘ ਜਿਹੜਾ ਸਾਡੀ ਕੌਮ ਦਾ ਪਹਿਲਾ ਗਵਰਨਰ ਬਣਿਆ, ਸਰਹੰਦ ਦਾ ਸੂਬੇਦਾਰ ਬਾਬਾ ਬਾਜ ਸਿੰਘ ਬਣਿਆ, ਪੱਟੀ ਦਾ ਰਹਿਣ ਵਾਲਾ ਸੀ। ਇਹ ਪੰਜ ਸਿੰਘ ਤੇ ਨਾਲ ਗੁਰਦੇਵ ਨੇ ਪੰਜ ਤੀਰ ਦਿੱਤੇ, ਜਾ ਗੁਰੂ ਤੇਰੇ ਅੰਗ ਸੰਗ ਹੈ। ਬੰਦਾ ਸਿਆ ਥੋੜਾ ਜਿਹਾ ਧਿਆਨ ਦੇ ਕੇ ਮੈਂ ਗੱਲ ਕਹਿਣ ਲੱਗਾ ਹੈ, ਜਿਹੜੇ ਪੰਜ ਤੀਰ ਲੈ ਰਹੇ ਨਾ ਇਹਨਾਂ ਪੰਜਾਂ ਤੀਰਾਂ ਦੀ ਵਰਤੋਂ ਕਰਨੀ, ਪਰ ਅੰਦਰ ਪੰਜ ਚੋਰ ਉਹਨਾਂ ਤੋਂ ਬਚ ਕੇ ਰਹੀ। ਕਾਮ ਕ੍ਰੋਧ ਲੋਭ ਅਹੰਕਾਰ ਇਹਨਾਂ ਨੂੰ ਸ਼ਬਦ ਦੇ ਤੀਰ ਨਾਲ ਵਿੰਨੀ, ਗੁਰੂ ਤੇਰੇ ਅੰਗ ਸੰਗ ਹੈ। ਔਰ ਗੁਰਮੁਖੋ ਸਾਡੀ ਕੌਮ ਦਾ ਜਰਨੈਲ, ਉਹਨੇ ਵੱਖ ਵੱਖ ਥਾਵਾਂ ਤੇ ਗੁਰੂ ਪੰਥ ਦੇ ਗੁਰੂ ਪੰਥ ਨੂੰ ਸੁਨੇਹ ਭੇਜੇ, ਗੁਰੂ ਕੇ ਹੁਕਮਨਾਮੇ ਦੀ ਜਾਣਕਾਰੀ ਦਿੱਤੀ। ਸਾਡੇ ਵਡੇਰੇ ਬਾਬਾ ਬੰਦਾ ਸਿੰਘ ਦੀ ਕਮਾਂਡ ਦੇ ਥੱਲੇ ਇਕੱਠੇ ਹੋ ਗਏ ਔਰ ਉਸ ਗੁਰੂ ਕੇ ਲਾਲ ਨੇ ਜਿਹੜੇ ਜਲਾਦ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ, ਸਾਰਿਆਂ ਤੋਂ ਪਹਿਲਾਂ ਉਹਨੂੰ ਝਟਕਾਇਆ। ਮੁੜ ਕੇ ਜਿਹੜਾ ਸਡੌਰੇ ਦਾ ਜਲਾਦ ਸੀ, ਸਮਾਣੇ ਦਾ ਜਲਾਦ ਸੀ, ਜਿਹਨੇ ਬਾਬਾ ਬੁੱਧੂ ਸ਼ਾਹ ਨੂੰ ਕਤਲ ਕੀਤਾ, ਉਹਦੀ ਸਾਰ ਲਈ ਭਾਵ ਉਹਦਾ ਬੱਚਾ ਬੱਚਾ ਨੂੰ ਜਿਹੜੇ ਬਿਨਾਂ ਕਿਸੇ ਗੁਨਾਹ ਤੋਂ ਸਨ ਉਹਨਾਂ ਨੂੰ ਮਾਫ਼ ਕਰ ਦਿੱਤਾ ਤੇ ਬਾਕੀਆਂ ਨੂੰ ਸ੍ਰੀ ਸਾਹਿਬ ਦੀ ਭੇਟ ਕੀਤਾ। ਉਪਰੰਤ 12 ਮਈ ਨੂੰ 1710 ਨੂੰ ਉਸ ਗੁਰੂ ਕੇ ਲਾਲ ਨੇ ਸਰਹੰਦ ਗੁਰੂ ਮਾਰੀ ਨੂੰ ਜਿੱਤਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਕਲਗੀਧਰ ਪਾਤਸ਼ਾਹ ਨਾਲ 3 ਸਤੰਬਰ 1708 ਨੂੰ ਹੋਈ ਹੈ। ਸਮਾਂ ਬੜਾ ਆਪਣੀ ਸੂਈ ਟਿਕਾਣੀ ਚਲੀ ਗਈ ਹੈ। ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਤਕਰੀਬਨ 7 ਮਹੀਨੇ ਗੁਰਦਾਸਪੁਰ ਸ਼ਹਿਰ ਤੋਂ ਗੁਰਦਾਸ ਨੰਗਲ ਦੇ ਕਿਲੇ 'ਚ ਘੇਰੇ 'ਚ ਰਿਹਾ। ਭੁੱਖ ਦੇ ਕਾਰਨ ਸਾਥੀ ਚੜ੍ਹਾਈ ਕਰ ਗਏ ਔਰ ਆਖਰਕਾਰ ਇਹ ਗੁਰੂ ਕਾ ਲਾਲ ਦਸੰਬਰ ਦੇ ਮਹੀਨੇ 1716 ਨੂੰ 794 ਸਿੰਘਾਂ ਦੇ ਸਮੇਤ ਪਕੜਿਆ ਗਿਆ ਭੁੱਖ ਦੇ ਕਾਰਨ। ਉਪਰੰਤ ਗੁਰਮੁਖੋ ਫਰਵਰੀ ਦੇ ਮਹੀਨੇ 'ਚ ਬਾਬਾ ਬੰਦਾ ਸਿੰਘ ਤੇ ਬਹਾਦਰ ਦੇ ਸਾਥੀ ਦਿੱਲੀ ਲੈ ਗਏ। 2000 ਕਈ ਥਾਵਾਂ ਤੇ 3000 ਲਿਖਿਆ ਸਾਡੇ ਸਿੱਖ ਵਡੇਰਿਆਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗੇ ਗਏ। ਉਪਰੰਤ ਅੱਜ ਤੋਂ 299 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਬਖਤਿਆਰ ਕਾਕੀ ਦੀ ਜਗ੍ਹਾ ਉਹਦੇ ਬਿਲਕੁਲ ਸਾਹਮਣੇ ਇਹਦੇ ਪੁੱਤਰ ਦੀਆਂ 4 ਸਾਲ ਦੇ ਬੇਟੇ ਬਾਬੇ ਅਜੀਤ ਸਿੰਘ ਦੀਆਂ ਬੋਟੀਆਂ ਕਰ ਕਰਕੇ ਮੂੰਹ 'ਚ ਪਾਈਆਂ ਗਈਆਂ। ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੰਨੀ ਕੁਰਬਾਨੀ ਹੈ ਨਾ ਉਹਦਾ ਸਤਿਕਾਰ ਨਹੀਂ ਜੇ ਕਰ ਸਕੇ। ਆਪਾਂ ਕਰਜਾਈ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ। ਸਾਡਾ ਮਸੂਮ ਬੱਚਾ ਰੱਬ ਨਾ ਕਰੇ ਗੁਰਮੁਖੋ ਕਿਤੇ ਮਾੜਾ ਜਿਹਾ ਢਿੱਲਾ ਹੋ ਜਾਵੇ ਵੀ ਪਤਾ ਲੱਗੇ ਵੀ 100 ਤੋਂ ਅਖਬਾਰ ਵੱਧ ਹੈ, ਮਾਂ ਪਿਓ ਦੀ ਆਂਦਰਾਂ ਨੂੰ ਸੇਕ ਲੱਗਦਾ ਘਬਰਾ ਜਾਂਦੇ ਨੇ। 4 ਸਾਲ ਦਾ ਪੁੱਤ ਬਾਬਾ ਅਜੈਬ ਸਿੰਘ ਬਾਬਾ ਕਹਾਂਗੇ ਨਾ, ਕਿਉਂਕਿ ਬਾਬਿਆਂ ਵਾਲੇ ਕੰਮ ਨੇ, ਇਹਦੇ ਬੱਚੇ ਦੀਆਂ ਬੂਟੀਆਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਈਆਂ ਗਈਆਂ, ਇਹਦੀਆਂ ਅੱਖਾਂ 'ਚ ਅੱਗ ਦੇ ਤੋੜ ਪਾਲ ਕਰਕੇ ਅੱਖਾਂ ਨੂੰ ਸਾੜਿਆ ਗਿਆ, ਇਹਦੇ ਸਰੀਰ ਨੂੰ ਬਾਸਾਂ ਨਾਲ ਨੋਚਿਆ ਗਿਆ। ਬਾਬੇ ਬੰਦਾ ਸਿੰਘ ਬਹਾਦਰ ਦੇ ਚਿਹਰੇ 'ਤੇ ਦਾਸੀ ਨਹੀਂ। ਜਲਾਦ ਨੇ ਪੁੱਛਿਆ, ਬਾਬਾ ਕਿਉਂ? ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਮਿੱਟੀ ਤੋਂ ਬਾਹਰ ਕੱਢ ਦਿੱਤਾ ਹੈ, ਕੋਈ ਸੱਪ ਦੀ ਖੁੱਡ ਨੂੰ ਕੁੱਟੀ ਜਾਏ ਤੇ ਸੱਪ ਨੂੰ ਦੁੱਖ ਕਾਹਦਾ। ਪਾਪੀਓ ਤੁਸੀਂ ਮਿੱਟੀ ਖਾਣੇ ਹੋ, ਮੇਰੀ ਮਿੱਟੀ ਨਾਲ ਮੱਥਾ ਮਾਰੀ ਜਾਂਦੇ ਹੋ, ਮੈਂ ਮਿੱਟੀ ਨਹੀਂ। ਔਰ ਇਉਂ ਗੁਰੂ ਕਾ ਲਾਲ ਅੱਜ ਦੇ ਦਿਹਾੜੇ 1716 ਨੂੰ ਗੁਰਮੁਖੋ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਭੇਦ ਹੋ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਸ ਗੁਰੂ ਕੇ ਲਾਲ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ।
ਸੁਹਾਗਣ ਜਾਣੀਐ ਲਾਗੇ,
ਉਸ ਬੀਬੀ ਨੂੰ, ਉਸ ਪਤੀ ਵਰਤ, ਉਹਨੂੰ ਪਤੀ ਵਰਤਾ ਬੀਬੀ ਨੂੰ ਅਥਵਾ ਗੁਰਮੁਖ ਨੂੰ ਸੁਹਾਗਣ ਕਿਹਾ ਜਾਂਦਾ ਹੈ।
ਜਾਂ ਸੋ ਧਰੇ ਪਿਆਰੋ,
ਜਿਹੜੀ ਭਾਈ ਆਪਣੇ ਪਤੀ ਪਰਮਾਤਮਾ ਨਾਲ ਪ੍ਰੇਮ ਕਰੇਗੀ।
ਯਾਣੀ ਬਾਲੀ ਕਿਆ ਕਰੇ,
ਉਹਨੂੰ ਪਤੀ ਦੇ ਨਾਲ ਵਿਹਾਰ ਕਰਨ ਦਾ ਢੰਗ ਨਾ ਆਵੇ, ਉਹਨੂੰ ਯਾਣੀ ਬਾਲੀ ਕਿਆ ਕਰਿਆ। ਇੱਕ ਬਸਮਝ ਬੱਚੀ ਉਹ ਕੀ ਕਰ ਸਕਦੀ ਹੈ?
ਧਨ ਕੰਤਨ ਭਾਵੈ,
ਪਤੀ ਪ੍ਰੇਮ ਨਹੀਂ ਕਰਦਾ, ਜਿਹਨੂੰ ਪਤੀ ਚਾਹੁੰਦਾ ਨਹੀਂ।
ਕਰਨ ਪਲਾਹ ਕਰੇ ਬਹੁ ਤੇਰੇ,
ਕਈ ਤਰ੍ਹਾਂ ਦੇ ਪਲਾਹ ਕਹਿੰਦੇ ਨੇ ਕੀਰਨੇ ਕਰਨੇ, ਉਹ ਕਈ ਤਰ੍ਹਾਂ ਦੇ ਕੀਰਨੇ ਵੀ ਪਾਵੇ ਤਾਂ
ਸਾ ਧਨ ਮਹਿਲ ਨਾ ਪਾਵੈ,
ਪਤੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ।
ਬਿਨ ਕਰਮਾ ਕਿਛ ਪਾਈਐ ਨਾਹੀ,
ਜਿੰਨਾ ਚਿਰ ਨਿਸ਼ਕਾਮ ਕਰਮ ਨਾ ਕੀਤੇ ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਵੇਗੀ।
ਜੇ ਬਹੁ ਤੇਰਾ ਧਾਵੈ,
ਆਪਾਂ ਸਕਾਮ ਕਰਮ ਕਰਦੇ ਭਟਕਦੇ ਰਹੀਏ,
ਲਭ ਲੋਭ ਅਹੰਕਾਰ ਕੀ ਮਾਤੀ,
ਤਾਂ ਨਹੀਂ ਬਣਦੀ ਗੁਰਮੁਖੋ। ਸਾਨੂੰ ਖਾਣ ਦਾ ਲਭ ਹੈ, ਜਿੱਥੇ ਲਭ ਦਾ ਅਰਥ ਆਵੇ ਉਹਦਾ ਅਰਥ ਕਰਨਾ ਖਾਣ ਦਾ ਤਮਾ, ਲੋਭ ਦਾ ਜੋੜਨ ਦਾ ਤਮਾ, ਹੰਕਾਰ ਵਾਲੀ ਬਿਰਤੀ, ਇਹ ਸਾਨੂੰ ਮਾਂਡੀ ਚਮੜੀ ਹੈ। ਅਸੀਂ ਮਸਤ ਹੋ ਇਹਨਾਂ ਚੀਜ਼ਾਂ ਦੇ ਵਿੱਚ, ਖਾਣ ਵਿੱਚ, ਜੋੜਨ ਵਿੱਚ, ਹੰਕਾਰ ਵਿੱਚ,
ਮਾਇਆ ਮਾਹੀ ਸਮਾਣੀ,
ਮਾਇਆ ਚ ਲੀਨ ਹੋ ਗਏ ਹਾਂ।
ਇਨੀ ਬਾਤੀ ਸੋ ਪਾਈਐ ਨਾਹੀ,
ਇਹਨਾਂ ਗੱਲਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ।
ਭਾਈ ਕਾਮਣ ਆਣੀ,
ਭਾਈ ਬੇਸਮਝ ਇਸਤਰੀ ਜਾਨਣਾ ਕਰੋ, ਇਹ ਬੇਸਮਝ ਜੀਵ ਜਾਨਣਾ ਕਰੋ।
ਜਾਏ ਪੁੱਛੋ ਸੁਹਾਗਣੀ ਵਾਹ,
ਗੁਰਮੁਖਾਂ ਨੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਪੁੱਛਣਾ ਕਰੀਏ,
ਇਨੀ ਬਾਤੀ ਸੋ ਪਾਈਐ
ਪ੍ਰੇਮੀਓ, ਹੇ ਭੈਣੋ ਕਿਸ ਢੰਗ ਨਾਲ ਪਰਮਾਤਮਾ ਪਤੀ ਦੀ ਪ੍ਰਾਪਤੀ ਹੋਵੇ।
ਜੋ ਕਿਛ ਕਰੇ ਸੋ ਭਲਾ ਕਰ ਮਾਨੀ,
ਇਹਦਾ ਜਵਾਬ ਹੈ ਵੀ ਜੋ ਵੀ ਪਤੀ ਵਾਹਿਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨਣਾ ਕਰੀਏ।
ਹਿਕਮਤ ਹੁਕਮ ਚੁਕਾਈਐ,
ਭਾਈ ਪਰਮੇਸ਼ਰ ਤੇ ਹੁਕਮ ਨਹੀਂ ਕਰਨਾ ਤੇ ਦੂਜੀ ਸਿਆਣਪ ਚਲਾਕੀ ਨਹੀਂ ਕਰਨੀ। ਹਿਕਮ ਦਾ ਭਾਵ ਹੈ ਚਲਾਕੀ, ਚੁਸਤੀ, ਸਿਆਣਪ।
ਜਾ ਕੇ ਪ੍ਰੇਮ ਪਦਾਰਥ ਪਾਈਐ,
ਮੈਂ ਤੂੰ ਪਰਾ ਹੋਣਾ ਪਦਾਰਥ ਦੀ ਪ੍ਰਾਪਤੀ ਕਰਨੀ ਹੈ।
ਤਉ ਚਰਣੀ ਚਿਤ ਲਾਈਐ,
ਤੁਹਾਡਾ ਚਿਤ ਪਰਮਾਤਮਾ ਦੇ ਚਰਨਾਂ ਨਾਲ ਜੁੜ ਸਕਦਾ ਹੈ।
ਸਹੁ ਕਹੈ ਸੋ ਕੀਜੈ,
ਜੋ ਪਤੀ ਕਹਿੰਦਾ ਉਹ ਕਰਨਾ ਕਰੀਏ।
ਤਨ ਮਨੋ ਦੀਜੈ,
ਆਪਣਾ ਤਨ ਤੇ ਮਨ ਭੇੜ ਕਰਨਾ ਹੈ।
ਐਸਾ ਪਰਮਲ ਲਾਈਐ,
ਇਸ ਪ੍ਰਕਾਰ ਦਾ ਆਪਣੇ ਤਨ ਨੂੰ ਚੰਦਨ ਲਾਉਣਾ ਕਰੀਏ। ਪਰਮਲ ਚੰਦਨ ਨੂੰ ਸੁਗੰਧੀ ਨੂੰ ਕਹਿੰਦੇ ਹਨ।
ਏਵ ਕਹੇ ਸੋ ਸੁਹਾਗਣੀ ਭੈਣੇ,
ਇਸ ਪ੍ਰਕਾਰ ਉਹ ਸੁਹਾਗਣ ਪ੍ਰਭੂ ਨਾਲ ਜੁੜੇ ਹੋਏ ਮਹਾਂਪੁਰਖ ਕਹਿੰਦੇ ਹਨ।
ਇਨੀ ਬਾਤੀ ਸੋ ਪਾਈ ਹੈ,
ਪ੍ਰੇਮੀਆਂ ਪਿਆਰਿਆ ਇਸ ਢੰਗ ਨਾਲ ਪਤੀ ਪਰਮਾਤਮਾ ਮਿਲ ਜਾਏਗਾ।
ਆਪ ਗਵਾਈਐ ਤਾਂ ਸਹੁ ਪਾਈਐ,
ਮੈਂ ਨੂੰ ਪਾਸੇ ਕਰੇਗਾ ਤਾਂ ਸਹੁ ਪਤੀ ਦੀ ਪ੍ਰਾਪਤੀ ਹੋਵੇਗੀ।
ਔਰ ਕੈਸੀ ਚਤੁਰਾਈ,
ਕਿਸੇ ਪ੍ਰਕਾਰ ਦੀ ਚੁਸਤੀ ਚਲਾਕੀ ਨੀ ਚੱਲਣੀ, ਚਤੁਰਾਈ ਨਾ ਚਤੁਰ ਪੁੱਜ ਪਾਈਐ।
ਸੋ ਨਦਰ ਕਰ ਦੇਖੈ ਸੋ ਦਿਨ ਲੇਖੈ,
ਜਿਸ ਦਿਨ ਪਤੀ ਪਰਮਾਤਮਾ ਦੇ ਦਰ ਆਪਾਂ ਪ੍ਰਵਾਨ ਹੋ ਗਏ, ਨਿਗਾਹ ਭਰ ਕੇ ਵੇਖ ਲਿਆ, ਉਹ ਦਿਨ ਲੇਖੇ ਚ ਗਿਣਤੀ ਚ ਹੈ।
ਬ੍ਰਾਹਮਣ ਨੌ ਨਿਧ ਪਾਈ,
ਜੀਵ ਰੂਪੀ ਇਸਤਰੀ ਨੂੰ ਆਪਣੇ ਆਟੋਮੈਟਿਕਲੀ ਨੌ ਨਿਧੀਆਂ ਦੀ ਪ੍ਰਾਪਤੀ ਹੋ ਗਈ, ਕਿਉਂਕਿ ਆਪਾਂ ਪੜ੍ਹਦੇ ਹਾਂ ਪ੍ਰਭ ਕੇ ਸਿਮਨ ਨਿਧ ਸਿੱਧ ਨੌ ਨਿਧ।
ਆਪਣੇ ਕੰਤ ਪਿਆਰੀ ਸਾ ਸੁਹਾਗਣ,
ਜਿਹੜੀ ਆਪਣੇ ਪਤੀ ਪਰਮਾਤਮਾ ਨੂੰ ਚੰਗੀ ਲੱਗਦੀ ਉਹ ਸੁਹਾਗਣ।
ਨਾਨਕ ਸਾ ਸਬਰਾਈ,
ਭਰਾਵਾਂ ਵਾਲੀ ਤੇ ਉਹੋ ਹੀ ਰਾਣੀ ਜਾਨਣਾ ਕਰੀਏ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ,
ਜਿਹਨਾਂ ਨੂੰ ਰੰਗ ਚੜਿਆ ਨਾ ਉਹਨਾਂ ਦਾ ਮਨ ਅਡੋਲ ਹੋ ਗਿਆ ਹੈ, ਅਡੋਲ ਪੁਣੇ ਦੀ ਮਸਤੀ ਚੜ ਗਈ।
ਅਹਨਿਸ ਭਾਏ ਸਮਾਣੀ,
ਦਿਨੇ ਰਾਤ ਪਰਮਾਤਮਾ ਦੇ ਭੈ ਵਿਚ ਰਹਿੰਦੇ ਹਨ।
ਸੁੰਦਰ ਸਾਏ ਸਰੂਪ ਵਿਚੱਖਣ,
ਭਾਈ ਸੁੰਦਰ ਹੈ ਉਹੋ ਹੀ ਸੁੰਦਰ ਨੇਤਰਾਂ ਵਾਲੀ ਹੈ।
ਕਹੀਐ ਸਾ ਸਿਆਣੀ,
ਸਿਆਣੀ ਹੈ ਜਿਹਨੇ ਪਰਮਾਤਮਾ ਦੀ ਆਗਿਆ ਨੂੰ ਮੰਨਿਆ, ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ ਇਹ ਸਾਡੀ ਵੀ ਅਵਸਥਾ ਬਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮਾਫੀ ਜੀ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਐਨਸ ਭਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚੱਖਣ, ਕਹੀਐ ਸਾ ਸਿਆਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।